सतनाम। तन वाहे गुरु साहिब जी, तिन बिदियन की कुल बिखै, प्रगटे नानक राय। सब सिखन का सुख दिए, जह तह पै सहाय। सतगुर नानक प्रगटिया, मिटी धुंद जग चानण हुआ। ज्यों कर सूरज निकलिया, तारे छपे अंधेर पलोआ। ज्यों बुलावे है त्यों बोले है स्वामी, कुदरत कवन हमारी। साध संग नानक जस गए हो, जो प्रभ की अत प्यारी। साध संग नानक जस गायो, जो प्रभ की अत प्यारी। परम सन्मान ते सत्कार योग साहिबां दी पावन पवित्र मुकद्दस गोद दे अंदर जुड़ मिल बैठे सतसंगी प्यारियो, गुरु बख्शी फतेह स्वीकार करियो। कोई भी रसना वांझी ना रहे, अदब सहित उच्चारण करो जी, वाहे गुरु जी का खालसा वाहे गुरु जी की फतेह। गुरु चौथे पातशाह धन गुरु रामदास महाराज सच्चे पातशाह जी ने अरबी गुरबाणी के अंदर एक पवित्र बोल उच्चारण किया। आप हर बार जदों भी देखो गुरु साहब का पुरब होंदा शब्द पढ़िया जाता है, उस शब्द के अंदर सतगुरु पातशाह ने चार पांच चीजां की गल की हुई है। एक तो धरती के टुकड़े की, दूसरा वो मनुख जिन्हां ने गुरु के चरणों नूं परसिया, गुरु के दर्शन किए, मां का जिक्र किया, पिता का जिक्र किया, कुल का जिक्र किया। सतगुरु साहिब की बाणी में जिक्र करदे महाराज सच्चे पातशाह कहते ने, सा धरती पई हरियावली, जिथे मेरा सतगुर बैठा आए, से जंद पए हरियावले, जिन्हें मेरा सतगुर देखिया जाए। धन धन पिता ਤਨ ਤਨ ਕੁੱਲ ਤਨ ਤਨ ਸੋ ਜਨਣੀ ਜਿਨ ਗੁਰੂ ਜੜਿਆ ਮਾਈ। ਸਭ ਤੋਂ ਪਹਿਲਾਂ ਉਹ ਧਰਤੀ ਦਾ ਜਿਹੜਾ ਟੁਕੜਾ, ਉਹ ਟੁਕੜਾ ਕਿਹੜਾ ਸੀ? ਜਿਸ ਧਰਤੀ ਤੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਹ ਕਿਹੜੇ ਸਰੀਰ ਸਨ? ਜਾਣਦਾ ਅਰਥ ਹੁੰਦਾ ਜੀ ਸਰੀਰ, ਉਹ ਕਿਹੜੇ ਸਰੀਰ ਸਨ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਤੇ ਨਿਵਾਜੇ ਗਏ? ਉਹ ਸਨਮਾਨਯੋਗ ਪਿਤਾ ਕੌਣ ਸਨ? ਉਹ ਕੁੱਲ ਕਿਹੜੀ ਸੀ ਜਿਸ ਕੁੱਲ ਦੇ ਅੰਦਰ ਸਤਿਗੁਰੂ ਪਾਤਸ਼ਾਹ ਦੀ ਆਮਦ ਹੁੰਦੀ ਹੈ? ਔਰ ਸਨਮਾਨਯੋਗ ਉਹ ਮਾਤਾ ਜੀ ਕੌਣ ਸਨ ਜਿਨ੍ਹਾਂ ਦੇ ਉਧਰ ਤੋਂ ਮੇਰੇ ਸਾਹਿਬ ਜੀ ਦਾ ਪ੍ਰਕਾਸ਼ ਹੋਇਆ? ਗੁਰਮੁਖੋ, ਆ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਆਉਣ ਤੋਂ ਜਿਹੜਾ ਪਹਿਲਾਂ ਦਾ ਸਮਾਂ ਨਾ, ਜੇ ਕਿਤੇ ਆਪਾਂ ਮਹਾਰਾਜ ਦੇ ਆਉਣ ਤੋਂ ਪਹਿਲਾਂ ਦਾ ਸਮਾਂ ਵਿਚਾਰੀਏ ਤਾਂ ਘੱਟੋ ਘੱਟ ਬਹੁਤਾ ਨਹੀਂ 3-4 ਘੰਟੇ ਇਹਦੇ 'ਤੇ ਲੱਗ ਜਾਣੇ ਆ ਵੀ ਪਹਿਲਾਂ ਕੀ ਹੋਇਆ। ਭਾਈ ਗੁਰਦਾਸ ਤੇ ਸਤਿਗੁਰੂ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਦੀਆਂ ਆਪਾਂ ਪੰਗਤੀਆਂ ਸਾਂਝੀਆਂ ਕਰਾਂਗੇ, ਆਪ ਸਮਝਦਾਰੋਂ ਗੱਲ ਨੂੰ ਸਮਝੋਗੇ। ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ, ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਉਣ ਦੇ ਉਲਟੀ ਵਾੜ ਖੇਤ ਭੁਖਾਈ। ਤੇ ਜਿਹੜੇ ਤਿੰਨ ਪਹਿਲੂ ਸਨ ਜਿਨ੍ਹਾਂ ਦੇ ਵਿੱਚ ਬ੍ਰਹਿਮਣ ਲੋਕ ਹੋ ਗਏ, ਜੋਗੀ ਹੋ ਗਏ ਤੇ ਕਾਜੀ ਹੋ ਗਏ, ਉਹਨਾਂ ਦੀ ਬਾਬਤ ਵੀ ਸਤਿਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਜ਼ਿਕਰ ਕਰਦਿਆਂ ਕਿਹਾ, ਮਹਾਰਾਜ ਕਹਿਣ ਲੱਗੇ, ਕਾਦੀ ਕੂੜ ਬੋਲਮਲ ਖਾਏ, ਬ੍ਰਹਿਮਣ ਨਾਵੈ ਜੀਆ ਖਾਏ, ਜੋਗੀ ਜੁਗਤ ਨਾ ਜਾਣੈ, ਅੰਧ ਤੀਨੇ ਉਜਾੜੇ ਕਾ ਬੰਦ। ਇਹ ਲੋਕ ਸਿਰਫ ਦੇਖਣ ਨੂੰ ਧਰਮੀ ਲੱਗਦੇ ਸੀ, ਇਹਨਾਂ ਦੇ ਕੋਲੇ ਸਿਰਫ ਧਰਮ ਦੇ ਚਿੰਨ ਰਹਿ ਚੁੱਕੇ ਸਨ, ਇਹਨਾਂ ਦੇ ਅੰਦਰ ਧਰਮ ਨਹੀਂ ਸੀ। ਗੱਲੀ ਬਾਤੀ ਬੜਾ ਕੁਝ ਹੋਇਆ, ਸਾਹਿਬ ਜੀ ਬਾਣੀ ਵਿੱਚ ਜ਼ਿਕਰ ਕਰਦੇ ਕਹਿੰਦੇ ਨੇ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕਸੋਤਾਂ ਕਾਲੀਆਂ, ਬਾਹਰ ਚਿੱਟਵੀਆਂ ਅਰੀਸਾਂ ਕਰੇ ਤਨਾੜੀਆਂ, ਜੋ ਸੇਵੈ ਦਰ ਖੜੀ। ਗੁਰਮੁਖੋ, ਇੱਕ ਵਕਤ ਉਹ ਆਇਆ ਜਦੋਂ ਆ ਧਰਤੀ ਇੰਨੀ ਕੁ ਕੁਰਲਾ ਉੱਠੀ ਤੇ ਇਹਨੇ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਾ ਹਾਜ਼ਰ ਹੋਈ ਤੇ ਬੇਨਤੀ ਕੀਤੀ ਹੈ। ਮੈਂ ਆਪਣੇ ਕੋਲੋਂ ਕੁਝ ਨਹੀਂ ਕਹਾਂਗਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫੈਸਲਾ। ਸਾਹਿਬ ਜੀ ਕਹਿੰਦੇ ਨੇ, ਕਲਮਲ ਹੋਈ ਮੇਦਨੀ, ਅਰਦਾਸ ਕਰੇ ਵਿਲ ਲਾਏ, ਪਾਰ ਬ੍ਰਹਮ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ, ਕਹਿਣ ਲੱਗੇ, ਦਾਤਾ ਮੇਰੇ ਤੋਂ ਪਾਰ ਨਹੀਂ ਚੱਲਿਆ ਜਾਂਦਾ। ਪਰਮਾਤਮਾ ਨੇ ਪੁੱਛਿਆ, ਤੈਨੂੰ ਮਨੁੱਖਤਾ ਦਾ ਪਾਰ ਲੱਗਦਾ ਹੋਏਗਾ? ਤੇਰੇ ਉੱਤੇ ਪਰਬਤ ਬੜੇ ਨੇ, ਸਮੁੰਦਰ ਬੜੇ ਆ, ਬਨਸਪਤੀ ਬੜੀ ਆ, ਇਹਨਾਂ ਦਾ ਪਾਰ ਹੋਏਗਾ? ਜੇ ਇਹਨਾਂ ਦਾ ਭਾਰ ਲੱਗਦਾ, ਪਰਮੇਸ਼ਰ ਕਹਿਣ ਲੱਗੇ, ਸਭ ਆਪਣੇ ਹੱਥੋਂ ਆਪਾਂ ਘੱਟ ਕਰ ਦਿੰਦੇ। ਕਹਿਣ ਲੱਗੀ ਵੀ ਇਹਨਾਂ ਦਾ ਕਿਸੇ ਦਾ ਵੀ ਭਾਰ ਨਹੀਂ, ਅਸਲ ਦੇ ਵਿੱਚ ਮੈਨੂੰ ਭਾਰ ਜਿਹੜਾ ਵਿਆਪਦਾ ਨਾ, ਉਹ ਜਿਹੜੇ ਅਕਿਰਤ ਗਣ ਲੋਕ ਹੈ ਜਿਹੜੇ ਕਿਸੇ ਦੇ ਕੀਤੇ ਹੋਏ ਗੁਣਾਂ ਨੂੰ ਭੁਲਾ ਦਿੰਦੇ ਆ, ਕਹਿੰਦੇ ਮੈਨੂੰ ਭਾਰ ਉਹਨਾਂ ਦਾ ਜਾਪਦਾ ਪਈ ਹੈ। ਪਾਰ ਬ੍ਰਹਮ ਪਰਮੇਸ਼ਰ ਕਹਿਣ ਲੱਗੇ, ਕਹਿੰਦੇ ਤੇਰੇ ਤੇ ਬੜਿਆਂ ਨੂੰ ਭੇਜਿਆ, ਕਿਸੇ ਨੂੰ ਕੋਈ ਤਾਕਤ ਦਿੱਤੀ, ਕਿਸੇ ਨੂੰ 16 ਕਲਾਂ ਦਿੱਤੀਆਂ, ਕਿਸੇ ਨੂੰ 14 ਕਲਾਂ ਦਿੱਤੀਆਂ, ਪੀਰ ਫਕੀਰ ਔਲੀਏ ਅਵਤਾਰ ਬੜੇ ਭੇਜੇ। ਕਹਿਣ ਲੱਗੇ ਜੀ, ਭੇਜੇ ਬਹੁਤ ਸਨ, ਸਭ ਨੇ ਸਿਰਫ ਆਪਣੇ ਤੱਕ ਸੀਮਤ ਰੱਖਿਆ, ਤੁਹਾਡਾ ਕਿਸੇ ਨੇ ਦੱਸਿਆ ਨਹੀਂ ਵੀ ਰੱਬ ਨਾਮ ਦੀ ਵੀ ਕੋਈ ਚੀਜ਼ ਹੈ। ਪਰਮੇਸ਼ਰ ਹੁਣ ਕਹਿੰਦੇ ਵੀ ਮੇਰੇ ਤੋਂ ਭਾਰ ਵੀ ਸਹਾਰਿਆ ਜਾਂਦਾ, ਹੁਣ ਕਿਰਪਾ ਕਰਕੇ ਵੀ ਮੇਰੀ ਬਾਂਹ ਫੜੋ। ਪਰਮਾਤਮਾ ਨੇ, ਪਰਮੇਸ਼ਰ ਨੇ ਭਰੋਸਾ ਦਿੱਤਾ। ਕਹਿਣ ਲੱਗੇ ਵੀ ਹਰ ਯੁੱਗ ਦੇ ਵਿੱਚ ਸਤਿਗੁਰੂ ਕਹਿੰਦੇ ਮੈਂ ਆਪਣਾ ਸਰੂਪ ਧਾਰਨ ਕਰਕੇ ਆਉਂਦਾ ਰਿਹਾ, ਪਰ ਸਤਿਗੁਰੂ ਕਹਿਣ ਲੱਗੇ ਵੀ ਜਿਸ ਯੁੱਗ ਦੇ ਵਿੱਚ ਜਿੰਨੀ ਕੁ ਤਾਕਤ ਦੀ ਲੋੜ ਸੀ, ਓਨੀ ਕੁ ਤਾਕਤ ਨੂੰ ਉੱਥੇ ਵਰਤਿਆ ਗਿਆ। ਕਹਿੰਦੇ ਹੁਣ ਕਲਯੁੱਗ ਹੈ, ਕਲਯੁੱਗ ਦੇ ਵਿੱਚ ਪਾਪ ਬਹੁਤਾ ਵੱਧ ਚੁੱਕਿਆ ਹੈ। ਪਾਰ ਬ੍ਰਹਮ ਪਰਮੇਸ਼ਰ ਕਹਿਣ ਲੱਗੇ, ਇਸ ਕਲਯੁੱਗ ਦੇ ਅੰਦਰ ਸਤਿਗੁਰੂ ਕਹਿੰਦੇ ਵੀ ਹੁਣ ਮੈਂ ਆਪ ਖੁਦ ਆਵਾਂਗਾ। ਅਰਦਾਸ ਹੋਈ ਜੀ, ਸੱਚੇ ਸੁਣਿਆ, ਕੰਨ ਦੇ ਪ੍ਰਮਾਤਮਾ ਨੇ ਕੰਨ ਲਾ ਕੇ ਧਰਤੀ ਦੀ ਅਰਦਾਸ ਸੁਣੀ। ਇਧਰੋਂ ਹੁਣ ਪਾਰ ਬ੍ਰਹਮ ਪਰਮੇਸ਼ਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੰਸਾਰ ਦੇ ਉੱਤੇ ਭੇਜਣ ਲੱਗੇ। ਗੁਰਮੁਖੋ, ਉਹ ਧਰਤੀ ਦਾ ਟੁਕੜਾ ਕਿਹੜਾ ਜਿਹੜਾ ਆਪਾਂ ਸ਼ਬਦ ਗੁਰੂ ਰਾਮਦਾਸ ਮਹਾਰਾਜ ਦਾ ਪੜਿਆ ਨਾ, ਸਾ ਧਰਤੀ ਪਈ ਹਰਿਆਵਲੀ, ਹਿੰਦੁਸਤਾਨ ਦੀ ਧਰਤੀ ਦੇ ਉੱਤੇ ਸਾਢੇ 800 ਸਾਲ ਸਾਢੇ 8 ਸਦੀਆਂ ਇਸ ਧਰਤੀ ਤੇ ਕਦੇ ਤਾਂ ਲੋਧੀਆਂ ਨੇ ਰਾਜ ਕੀਤਾ, ਕਦੇ ਪਠਾਣਾ ਨੇ ਰਾਜ ਕੀਤਾ, ਕਦੇ ਮੁਗਲਾਂ ਨੇ ਰਾਜ ਕੀਤਾ ਤੇ ਕਦੇ ਇੱਥੇ ਤੁਰਕ ਆਏ। ਗੁਰਮੁਖੋ, ਸਾਢੇ 800 ਸਾਲ ਆ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਇਸਲਾਮੀ ਲੋਕਾਂ ਦਾ ਇੱਥੇ ਕਬਜ਼ਾ ਰਿਹਾ। ਉਹਨਾਂ ਲੋਕਾਂ ਨੇ ਹਿੰਦੁਸਤਾਨ ਦੀ ਧਰਤੀ ਤੇ ਰਾਜ ਕੀਤਾ, ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ। ਗੁਲਾਮ ਇਹੋ ਜਿਹੇ ਬਣਾਇਆ ਜੀ, ਜਦੋਂ ਇਹਨਾਂ ਦਾ ਜੀ ਕਰਦਾ ਲੋਕਾਂ ਦੇ ਉੱਤੇ ਅਤਿਆਚਾਰ ਇੰਨਾ ਕੁ ਕਰਦੇ ਆ, ਇਹਨਾਂ ਦੇ ਰਾਜ ਦੇ ਵਿੱਚ ਕਿਸੇ ਨੇ ਵੀ ਸੁੱਖ ਦਾ ਸਾਹ ਨਹੀਂ ਲਿਆ। ਇਸ ਰਾਜ ਦੇ ਦਰਮਿਆਨ 1295 ਤੋਂ ਲੈ ਕੇ 1315 ਤੱਕ ਅਲਾਉਦੀਨ ਖਿਲਜੀ ਦਾ ਇਸ ਧਰਤੀ ਦੇ ਉੱਤੇ ਰਾਜ ਹੈ। ਮੈਂ ਧਰਤੀ ਦੇ ਟੁਕੜੇ ਦੀ ਗੱਲ ਸਾਂਝੀ ਕਰਨ ਲੱਗਿਆ। ਅਲਾਉਦੀਨ ਖਿਲਜੀ ਨੇ ਇੱਥੇ ਰਾਜ ਕੀਤਾ, ਇੱਕ ਰਾਜਸਥਾਨ ਦੇ ਵਿੱਚ ਜੈਸਲਮੇਰ ਦਾ ਇਲਾਕਾ ਹੈ ਜੀ। ਇਸ ਜੈਸਲਮੇਰ ਦੇ ਵਿੱਚੋਂ ਰਾਜਪੂਤ ਭੱਟੀਆਂ ਦੇ ਪਰਿਵਾਰ ਉੱਠ ਕੇ ਆਏ। ਭੱਟੀਆਂ ਦੇ ਪਰਿਵਾਰ ਇਹ ਰਾਜਪੂਤ ਘਰਾਣਾ ਜੀ ਸਾਰਾ ਉੱਠ ਕੇ ਆਇਆ ਹਿੰਦੁਸਤਾਨ ਦੀ ਧਰਤੀ ਤੇ। ਜਦੋਂ ਆਏ ਹੈ ਨਾ, ਇਹਨਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਵੀ ਇੱਥੇ ਅਲਾਉਦੀਨ ਖਿਲਜੀ ਦਾ ਇੱਥੇ ਰਾਜ ਹੈ, ਵੀ ਇਹਦੇ ਰਾਜ ਦੇ ਵਿੱਚ ਕੋਈ ਵੀ ਸੌਖਾ ਨਹੀਂ, ਇਹਨਾਂ ਨੇ ਆਪਾਂ ਨੂੰ ਮਾਰ ਦੇਣਾ। ਸਮੇਂ ਨੂੰ ਵਿਚਾਰਦਿਆਂ ਹੋਇਆਂ ਇਹ ਰਾਜਪੂਤ ਭੱਟੀ ਜਿਹੜੇ ਪਰਿਵਾਰ ਸਨ ਤਿੰਨ ਹਿੱਸਿਆਂ ਵਿੱਚ ਵੰਡੇ ਗਏ। ਪਹਿਲਾ ਹਿੱਸਾ ਤਾਂ ਇਹਦੇ ਤੋਂ ਡਰਦਾ ਹੋਇਆ ਵਾਪਸ ਚਲਾ ਗਿਆ, ਦੂਸਰੇ ਹਿੱਸੇ ਨੇ ਇਸਲਾਮ ਧਰਮ ਕਬੂਲ ਕਰ ਲਿਆ, ਇਹਦੀ ਈਨ ਮੰਨ ਲਈ ਹੈ। ਜਿਹੜਾ ਤੀਜਾ ਹਿੱਸਾ ਬਚਿਆ ਨਾ, ਇਹਦੇ ਵਿੱਚ ਇੱਕ 30 ਸਾਲਾਂ ਦਾ ਨੌਜਵਾਨ ਹੈ ਜਿਹਦਾ ਨਾਮ ਹੈ ਰਾਣਾ ਰਾਏ। ਉਹ ਕਹਿਣ ਲੱਗੇ ਵੀ ਆਪਾਂ ਰਾਜਪੂਤ ਪਰਿਵਾਰ ਹੋਈਏ, ਸ਼ਸਤਰ ਚਲਾਉਣਾ ਆਪਣਾ ਸਮੇਂ ਦਾ ਕੰਮ ਰਿਹਾ, ਆਪਾਂ ਲੰਬੇ ਸਮੇਂ ਤੋਂ ਸ਼ਸਤਰ ਚਲਾਉਂਦੇ ਆਏ, ਵੀ ਇਹ ਤੋਂ ਡਰਨ ਦੀ ਕੀ ਲੋੜ ਹੈ, ਵੀ ਇਹਦੇ ਨਾਲ ਜੰਗ ਕਰੋ। ਜੰਗ ਕੀਤਾ ਜੀ, ਜੰਗ ਹੁੰਦਿਆਂ ਹੁੰਦਿਆਂ ਆਖਿਰਕਾਰ ਅਲਾਉਦੀਨ ਖਿਲਜੀ ਨੂੰ ਜਦੋਂ ਇਸ ਗੱਲ ਦਾ ਇਲਮ ਹੋਇਆ ਨਾ ਵੀ ਮੇਰੀ ਹਾਰ ਹੋਏਗੀ, ਮੈਂ ਇਹਨਾਂ ਤੋਂ ਜਿੱਤਾਂਗਾ ਨਹੀਂ, ਰਾਜਪੂਤ ਘਰਾਣਾ ਤੇ ਆਪਾਂ ਕੱਲ੍ਹ ਅਜੇ ਤਲਵਾਰਾਂ ਚੱਕੀ ਆਦੇ। ਅਲਾਉਦੀਨ ਖਿਲਜੀ ਨੇ ਇੱਕ ਗੱਲ ਕਹਿ ਦਿੱਤੀ, ਕਹਿਣ ਲੱਗੇ ਰਾਣਾ ਰਾਏ, ਨੌਜਵਾਨ ਮੈਂ ਤੇਰੀ ਬਹਾਦਰੀ ਤੇ ਬੜਾ ਖੁਸ਼ ਹੈ, ਜੇ ਤੂੰ ਕਹਿੰਦੇ ਇਸਲਾਮ ਧਰਮ ਦੇ ਵਿੱਚ ਆ ਜਾਏ, ਜੋ ਤੂੰ ਮੰਗੇ ਕਹਿੰਦੇ ਤੈਨੂੰ ਉਹੀ ਮਿਲ ਜਾਏਗਾ। ਇਹਨੇ ਵੀ ਆਪਣੇ ਬੰਦਿਆਂ ਨਾਲ ਸਲਾਹ ਕਰ ਲਈ, ਨਾਲ ਦਿਆ ਨਾਲ ਕਹਿੰਦੇ ਆਪਾਂ ਆਪਣੇ ਪਿੰਡ ਵਸਾਉਣਾ ਚਾਹੁੰਦੇ ਹਾਂ, ਤੇ ਕਿਉਂ ਨਾ ਹੋਵੇ ਵੀ ਆਪਾਂ ਇਸਲਾਮ ਦੇ ਵਿੱਚ ਜਾ ਕੇ ਜੋ ਕੁਝ ਦਿੰਦਾ ਉਹੀ ਸਹੀ ਆ, ਆਪਾਂ ਉਹ ਲੈ ਲੈਂਦੇ ਹਾਂ ਇਹਦੇ ਤੋਂ। ਇਹਨਾਂ ਕੀ ਕੀਤਾ ਜੀ, ਇਸਲਾਮ ਦੇ ਵਿੱਚ ਚਲੇ ਗਏ ਤੇ ਅਲਾਉਦੀਨ ਖਿਲਜੀ ਨੇ ਇਹਨਾਂ ਭੱਟੀ ਰਾਜਪੂਤਾਂ ਨੂੰ ਤੇ ਦੋ ਚੀਜ਼ਾਂ ਦਿੱਤੀਆਂ ਨੇ। ਪਹਿਲਾ ਤਾਂ ਖਿਤਾਬ ਦਿੱਤਾ ਗਿਆ ਜੀ, ਰਾਏ ਦਾ ਖਿਤਾਬ ਇਸਲਾਮ ਦੇ ਵੱਲੋਂ ਮਿਲਿਆ। ਦੂਸਰਾ ਖਿਤਾਬ ਇਹਨਾਂ ਨੂੰ ਧਰਤੀ ਦੇ ਉੱਤੇ ਜੀ 1.5 ਲੱਖ ਏਕੜ ਜ਼ਮੀਨ ਦਿੱਤੀ ਗਈ ਹੈ ਹਿੰਦੁਸਤਾਨ ਦੀ ਧਰਤੀ ਤੇ, ਥੋੜੀ ਨਹੀਂ ਹੁੰਦੀ ਗਈ। ਇੱਕ ਰਾਏ ਦਾ ਖਿਤਾਬ ਤੇ 1.5 ਲੱਖ ਏਕੜ ਜ਼ਮੀਨ। 1.5 ਲੱਖ ਏਕੜ ਜ਼ਮੀਨ ਦੇ ਅੰਦਰ ਉਸ ਵਕਤ ਇਹਨਾਂ ਨੇ ਜੀ 4 ਜਗ੍ਹਾ ਤੇ ਆਪਣੇ ਪਿੰਡ ਵਸਾਏ ਆ, ਸ਼ਹਿਰ ਵਸਾਏ ਨੇ। ਪਹਿਲਾ ਨਗਰ ਵਸਾਇਆ ਜੀ ਇਹਨਾਂ ਨੇ ਪੱਟੀ ਵਿੰਡ, ਔਰ ਦੂਸਰਾ ਵਸਾਇਆ ਜੀ ਪੱਟੀ ਵਾਲਾ, ਤੀਸਰਾ ਵਸਾਇਆ ਇਹਨਾਂ ਨੇ ਜਾਮਾ ਰਾਏ, ਔਰ ਚੌਥਾ ਪਿੰਡ ਇਹਨਾਂ ਨੇ ਵਸਾਇਆ ਜੀ ਪੱਟੀ ਵਿੰਡਾ। ਇੱਕ ਜਿਹੜਾ ਮਾਲਵੇ ਦੇ ਵਿੱਚ ਵਸਿਆ ਉਹਦਾ ਨਾਮ ਹੈ ਜੀ, ਅੱਜ ਕੱਲ੍ਹ ਉਹਨੂੰ ਬਠਿੰਡਾ ਸ਼ਹਿਰ ਕਹਿੰਦੇ ਨੇ, ਰਾਣਾ ਰਾਏ ਦਾ ਵਸਾਇਆ ਹੋਇਆ। ਦੂਸਰਾ ਜਾਮਾ ਰਾਏ ਹੋ ਗਿਆ, ਜਾਮੇ ਦਾ ਇਕੱਠ ਅਰਥ ਹੁੰਦਾ ਜੀ ਇਕੱਠ, ਰਾਏ ਇੱਕ ਬਰਾਦਰੀ ਹੈ ਜਿਹੜੀ ਇਹਨਾਂ ਨੇ ਦਿੱਤੀ ਇਸਲਾਮ ਦੇ ਵੱਲੋਂ ਇਹਨਾਂ ਨੂੰ ਮਿਲੀ ਹੋਈ। ਤੀਸਰਾ ਜਿਹੜਾ ਹੈ ਜੀ ਉਹ ਹੈ ਬਟਾਲਾ ਸ਼ਹਿਰ, ਤੇ ਚੌਥਾ ਹੈ ਜੀ ਪੱਠੇ ਵਿੰਡ ਨਗਰ ਹੈ। ਇਹ ਪੱਠੇ ਵਿੰਡ ਨਗਰ ਤਰਨ ਤਾਰਨ ਸਾਹਿਬ ਦੇ ਕੋਲ ਪੈਂਦਾ ਹੈ, ਇਹ ਉਹ ਨਗਰ ਹੈ ਜਿਸ ਨਗਰ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮਾਨ ਯੋਗ ਦਾਦਾ ਜੀ ਬਾਬਾ ਸ਼ਿਵ ਨਾਰਾਇਣ ਜੀ ਇੱਥੇ ਵਾਸਾ ਰੱਖਦੇ ਹੈ। ਗੁਰਮੁਖੋ ਇੱਕ ਸਮਾਂ ਉਹ ਆਇਆ ਜਦੋਂ ਹੁਣ ਸਾਰੇ ਜਿੰਨੇ ਰਾਣਾ ਰਾਏ ਦੇ ਨਾਲ ਬੰਦੇ ਸੀ ਜੀ, ਇਹਨਾਂ ਨੇ ਪਿੰਡ ਵੀ ਵਸਾ ਲਏ ਤੇ ਨਾਲਦਿਆਂ ਨੂੰ ਜ਼ਮੀਨਾਂ ਵੀ ਦਿੱਤੀਆਂ ਗਈਆਂ, ਕਿਉਂਕਿ 1.5 ਲੱਖ ਏਕੜ ਜ਼ਮੀਨ ਸਾਰਿਆਂ ਨੂੰ ਵੰਡ ਹਿੱਸੇ ਵਿੱਚ ਆਈ ਹੈ। ਇਹਨਾਂ ਦੇ ਵਿੱਚ ਇੱਕ ਭੱਟੀ ਪਰਿਵਾਰ ਦੇ ਵਿੱਚੋਂ ਜੀ ਰਾਏ ਭੋਏ ਭੱਟੀ ਹੈ। ਗੁਰਮੁਖੋ ਇਹ ਰਾਏ ਭੋਏ ਉਹ ਹੈ, ਇਹ ਹਿੰਦੂਆਂ ਤੋਂ ਮੁਸਲਮਾਨ ਬਣੇ ਹੋਏ ਨੇ। ਜਦੋਂ ਤੁਸੀਂ ਤਾਰੀਖੇ ਭੱਟੀਆਂ ਪੜੋਗੇ ਨਾ, ਉਹਨਾਂ ਵਿੱਚ ਇਹਨਾਂ ਦਾ ਜ਼ਿਕਰ ਮਿਲਦਾ ਹੈ। ਇਸਲਾਮ ਦੇ ਵਿੱਚ ਇਹ ਹਿੰਦੂ ਪਰਿਵਾਰਾਂ ਦੇ ਵਿੱਚੋਂ ਇਸਲਾਮ ਦੇ ਅੰਦਰ ਆਏ ਤੇ ਇਹਨਾਂ ਨੂੰ ਜਦੋਂ ਹੁਣ ਜ਼ਮੀਨਾਂ ਜਿੰਨਾ ਜਿੰਨਾ ਦੇ ਹਿੱਸੇ ਜਿੰਨੀਆਂ ਆਈਆਂ ਉਹਨਾਂ ਨੇ ਰੱਖੀਆਂ, ਤੇ ਇਸ ਰਾਏ ਭੋਏ ਦੇ ਹਿੱਸੇ ਤਕਰੀਬਨ 15 ਪਿੰਡਾਂ ਦੀ ਜੰਗੀਰ ਆ ਗਈ ਹੈ। ਇਹਨਾਂ ਨੇ ਜੀ ਆਪਣੇ ਨਾਂ ਤੇ ਇੱਕ ਪਿੰਡ ਵਸਾਇਆ ਜਿਹਦਾ ਨਾਮ ਰੱਖਿਆ ਗਿਆ ਰਾਏਪੁਰ। ਲੋਕ ਜਦੋਂ ਵਾਸਾ ਰੱਖਣ ਲੱਗ ਪਏ, ਛੋਟਾ ਨਗਰ ਸੀ ਇਹ, ਛੋਟੇ ਤੋਂ ਜਿਉਂ ਜਿਉਂ ਹੁਣ ਲੋਕ ਵਸਦੇ ਗਏ ਆਕਾਰ ਬਹੁਤਾ ਵੱਡਾ ਹੁੰਦਾ ਗਿਆ, ਬਹੁਤ ਲੋਕ ਇੱਥੇ ਆ ਕੇ ਵਸਣ ਲੱਗ ਪਏ। ਇਹਨਾਂ ਨੇ ਫਿਰ ਇੱਥੇ ਨਾਮ ਬਦਲ ਕੇ ਰੱਖ ਦਿੱਤਾ ਜੀ ਰਾਏ ਭੋਏ ਦੀ ਤਲਵੰਡੀ। ਤਲਵੰਡੀ ਦਾ ਅਰਥ ਹੁੰਦਾ ਜੀ ਅਸਲ ਦੇ ਵਿੱਚ ਤਲਾ, ਤਲ ਪਲੱਸ ਵੰਡ, ਤਲ ਕਹਿੰਦੇ ਨੇ ਧਰਤੀ ਦੇ ਟੁਕੜੇ ਨੂੰ, ਜਿਹੜਾ ਟੁਕੜਾ ਧਰਤੀ ਦਾ ਵੰਡ ਦੇ ਵਿੱਚ ਆਇਆ ਹੋਵੇ। ਰਾਏ ਭੋਏ ਦੇ ਹਿੱਸੇ ਤਲਵੰਡੀ ਦਾ ਇਲਾਕਾ ਆਇਆ, ਇਹਨੇ ਆਪਣੇ ਨਾਮ ਦੇ ਉੱਤੇ ਰੱਖਿਆ ਜੀ ਰਾਏ ਭੋਏ ਦੀ ਤਲਵੰਡੀ। ਗੁਰਮੁਖੋ ਵਕਤ ਆਇਆ ਇਸੇ ਹੀ ਰਾਏ ਭੋਏ ਦੇ ਘਰ ਦੇ ਅੰਦਰ 1440 ਦੇ ਵਿੱਚ ਰਾਏ ਬੁਲਾਰ ਦਾ ਜਨਮ ਹੁੰਦਾ ਹੈ। ਇਹ ਮੈਂ ਗੱਲ ਇੱਥੇ ਛੱਡਣ ਲੱਗਿਆਂ ਨੂੰ, ਆਪਾਂ ਕੜੀ ਨੂੰ ਬਾਅਦ ਦੇ ਵਿੱਚ ਜੋੜਦੇ ਹਾਂ, ਦੂਸਰਾ ਹਿੱਸਾ ਦੇਖ ਲਈਏ। ਆਪਾਂ ਸ਼ਬਦ ਦੀ ਆਰੰਭਤਾ ਕੀਤੀ ਸੀ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ। ਚੌਥਾ ਸ਼ਬਦ ਫਿਰ ਇੱਕ ਵਾਰ ਧਿਆਨ ਦੇ ਵਿੱਚ ਰੱਖਿਓ, ਜਿੱਥੇ ਸਤਿਗੁਰੂ ਪਾਤਸ਼ਾਹ ਨੇ ਕਿਹਾ ਉਹ ਜਿਹੜੀ ਕੁੱਲ ਹੈ, ਕੁੱਲ ਧੰਤਾ ਦੇ ਯੋਗ, ਕੁੱਲ ਦਾ ਜ਼ਿਕਰ ਕਰ ਲਈਏ, ਉਸ ਤੋਂ ਬਾਅਦ ਜਿਨ੍ਹਾਂ ਸਰੀਰਾਂ ਨੇ ਦਰਸ਼ਨ ਕੀਤੇ ਮਾਂ ਤੇ ਪਿਤਾ ਦੀ ਗੱਲ ਕਰਾਂਗੇ। ਜਿਹੜੀ ਕੁੱਲ ਦੀ ਹੁਣ ਇੱਥੇ ਗੱਲ ਚੱਲਣ ਲੱਗੀ ਆ, ਮੈਂ ਇੱਥੇ ਇੱਕ ਹੱਥ ਜੋੜ ਬੇਨਤੀ ਕਰਾਂ। ਬਹੁਤ ਵਾਰ ਲੋਕਾਂ ਨੇ ਇਸ ਗੱਲ ਦਾ ਸਵਾਲ ਵੀ ਕੀਤਾ, ਬੜਿਆਂ ਨੇ ਇਹ ਕਿਹਾ ਜੀ ਵੀ ਹਿੰਦੂ ਨਿਯਮ ਦੇ ਨਾਲ ਜੋੜਨ ਦਾ ਤੁਸੀਂ ਯਤਨ ਕਰ ਰਹੇ ਹੋ, ਪਰ ਮੈਂ ਆਪਣੇ ਕੋਲੋਂ ਕੁਝ ਵੀ ਨਹੀਂ ਕਹਾਂਗਾ। ਆਪਾਂ ਸਿਰਫ ਇੱਕ, ਜਿਵੇਂ ਕਹਿੰਦੇ ਨਾ ਵੀ ਇਨਸਾਨ ਪ੍ਰੂਫ ਦੇ ਆਧਾਰ ਤੇ ਗੱਲ ਕਰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਦਸਮ ਬਾਣੀ ਦੀ ਰਚਨਾ ਕੀਤੀ, ਵਿਚਿੱਤਰ ਨਾਟਕ ਦਾ ਤੁਸੀਂ ਦੂਜਾ ਅਧਿਆਇ ਪੜਿਓ, ਉਹਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਜ਼ਿਕਰ ਕੀਤਾ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ। ਤੇ ਮੈਂ ਇਹ ਵੀ ਬੇਨਤੀ ਕਰਾਂ ਜੇ ਕਿਸੇ ਦੇ ਮਨ ਦੇ ਵਿੱਚ ਇਸ ਗੱਲ ਦਾ, ਕਈ ਵਾਰ ਕਿਉਂਕਿ ਕਥਾ ਤੋਂ ਬਾਅਦ ਵੀ ਕਥਾ ਆਉਣ ਲੱਗ ਪੈਂਦੀ ਹੈ ਨਾ, ਕਈ ਵਾਰ ਖਿਆਲ ਉੱਠਦਾ ਹੈ, ਤੁਸੀਂ ਬਾਅਦ ਦੇ ਵਿੱਚ ਜਦੋਂ ਮਰਜ਼ੀ ਗੱਲ ਕਰ ਸਕਦੇ ਹੋ। ਸਭ ਤੋਂ ਪਹਿਲਾਂ ਆਪਾਂ ਗੁਰਬਾਣੀ ਦਾ ਫੈਸਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛ ਲਈਏ ਵੀ ਸਤਿਗੁਰੂ ਤੁਸੀਂ ਇਕੱਲਾ ਕਲਯੁੱਗ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਦੇ ਸਰੂਪ ਦੇ ਵਿੱਚ ਆਏ ਜਾਂ ਉਦੋਂ ਪਹਿਲਾਂ ਵੀ ਆਪ ਜੀ ਨੇ ਇਸ ਸੰਸਾਰ ਨੂੰ ਉਤਾਰਿਆ। ਇੱਕ ਪਾਸੇ ਆਪਾਂ ਇਹ ਸ਼ਬਦ ਪੜ੍ਹਦੇ ਹਾਂ ਵੀ ਜਿਹੜਾ ਪਰਮਾਤਮਾ ਉਹ ਆਦ ਸੱਚ ਜੁਗਾਦ ਸੱਚ, ਵੀ ਗੁਰੂ ਸਾਹਿਬ ਉਦੋਂ ਵੀ ਹੁੰਦਾ, ਉਹਨਾਂ ਦਿਨਾਂ ਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਨੇ ਹਰ ਇੱਕ ਦੀ ਰੱਖਿਆ ਕੀਤੀ। ਹੁਣ ਭਗਤ ਪ੍ਰਹਿਲਾਦ ਨੂੰ ਕਿਹਨੇ ਬਚਾਇਆ ਜੀ? ਗੁਰੂ ਨਾਨਕ ਸਾਹਿਬ ਦਾ ਸਰੂਪ ਨਹੀਂ ਧਾਰ ਕੇ ਆਏ, ਉੱਥੇ ਸਤਿਗੁਰੂ ਪਾਤਸ਼ਾਹ ਨੇ ਨਰਸਿੰਘ ਦਾ ਰੂਪ ਧਾਰਨ ਕੀਤਾ ਉਹਨੂੰ ਬਚਾਉਣ ਦੇ ਲਈ। ਮਹਾਰਾਜ ਸੱਚੇ ਪਾਤਸ਼ਾਹ ਨੇ ਭੱਟ ਸਾਹਿਬਾਨਾਂ ਨੇ ਸਵਈਆ ਵਿੱਚ ਜ਼ਿਕਰ ਕਰਦੇ ਆ ਇਹ ਗੱਲ ਕਹੀ ਹੈ, ਕਹਿਣ ਲੱਗੇ ਸਤਿਯੁਗ ਤੈ ਮਾਣਿਓ, ਛਲਿਓ ਬਲ ਬਾਵਣ ਪਾਇਓ, ਤ੍ਰੇਤਾ ਤੈ ਮਾਣਿਓ, ਰਾਮ ਰਘੂ ਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਥਾਰਤ ਕੀਓ, ਉਗਰ ਸੈਨ ਕੋ ਰਾਜ ਅਪੈ ਭਗਤੈ ਜਨ ਦਿਓ। ਤੇ ਆਹ ਜਿਹੜਾ ਚੌਥਾ ਯੁੱਗ ਹੈ ਨਾ ਜਿਹਨੂੰ ਕਲਯੁੱਗ ਕਹਿੰਦੇ ਆ, ਕਲਯੁੱਗ ਦੀ ਗੱਲ ਕਰਦਿਆਂ ਸਤਿਗੁਰੂ ਕਹਿਣ ਲੱਗੇ ਕਲਯੁੱਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ। ਸਾਹਿਬ ਜੀ ਦੀ ਇਹ ਪਵਿੱਤਰ ਸਵਈਏ ਦਾ ਨਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਤੀ ਭਗਤ ਸਾਹਿਬਾਨਾਂ ਨੇ ਜ਼ਿਕਰ ਕੀਤਾ ਹੈ। ਦੱਸ ਲਈਏ ਪਹਿਲੇ ਗੁਰੂ ਸਾਹਿਬ ਦੀ ਉਸਤਤ ਦੇ ਵਿੱਚ ਉਹਨਾਂ ਲਿਖੇ ਹੋਏ ਨੇ, ਕਿਸੇ ਵੀ ਵਿਦਵਾਨ ਤੋਂ ਇਹਨਾਂ ਪੰਗਤੀਆਂ ਦੇ ਅਰਥ ਕਰਾ ਲਿਓ। ਗੁਰਮੁਖੋ, ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਕੁੜ ਦਾ ਜ਼ਿਕਰ ਕਰਦੇ ਦਸਮ ਪਾਤਸ਼ਾਹ ਕਹਿਣ ਲੱਗੇ ਨੇ, ਕਹਿੰਦੇ ਨਾ ਆ ਰਾਜਾ ਦਸ਼ਰਥ ਹੋਇਆ, ਇਹਦੇ ਘਰ ਦੇ ਵਿੱਚ ਚਾਰ ਪੁੱਤਾਂ ਦਾ ਜਨਮ ਹੁੰਦਾ ਹੈ, ਜਿਨ੍ਹਾਂ ਦੇ ਵਿੱਚੋਂ ਰਾਮ ਚੰਦਰ ਜੀ ਦੀ ਆਪਾਂ ਨੂੰ ਲੋੜ ਪੈਣੀ ਹੈ, ਸਿਰਫ ਬਾਕੀ ਤਿੰਨ ਦੀ ਜ਼ਰੂਰਤ ਨਹੀਂ, ਚਾਰਾਂ ਦੇ ਆਪਾਂ ਨਾਮ ਜ਼ਰੂਰ ਗਿਣਾਂਗੇ। ਰਾਮ ਚੰਦਰ ਜੀ ਜਿਹਦੇ ਵਿੱਚ ਭਰਤ, ਸ਼ਤਰੂਘਨ ਤੇ ਲਛਮਣ, ਰਾਮ ਚੰਦਰ ਦੇ ਘਰ ਦੇ ਵਿੱਚ ਰਾਮ ਚੰਦਰ ਜੀ ਦਾ ਜਿਹੜਾ ਵਿਆਹ ਇਹ ਰਾਜੇ ਜਨਕ ਦੀ ਪੁੱਤਰੀ ਸੀਤਾ ਨਾਲ ਹੋਇਆ ਹੈ। ਇਹ ਰਾਜਾ ਜਨਕ ਉਹ ਹੈ ਜਿਹਦੇ ਪ੍ਰਤੀ ਭਾਈ ਗੁਰਦਾਸ ਜੀ ਕਹਿੰਦੇ ਨੇ ਸਭ ਤੇ ਵੱਡਾ ਰਾਜਾ ਜਨਕ ਹੈ। ਗੁਰਮੁਖ ਮਾਇਆ ਵਿੱਚ ਉਦਾਸੀ, ਮਾਇਆ ਹੁੰਦਿਆਂ ਹੋਇਆਂ ਵੀ ਕਹਿੰਦੇ ਵੀ ਉਦਾਸੀ, ਕਹਿ ਇਹ ਰਾਜਾ ਜਨਕ ਉਹ ਹੈ ਜਿਹਨੇ 18 ਨਰਕ ਖਾਲੀ ਕਰ ਦਿੱਤੇ ਸਨ, ਇੱਕ ਘੜੀ ਕੇ ਸਿਮਰਨੇ ਪਾਪੀ ਧਰੇ ਅਨੇਕ। ਭਾਈ ਗੁਰਦਾਸ ਜੀਆਂ ਨੇ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ ਉਹਨਾਂ ਦਾ। ਗੁਰਮੁਖੋ, ਇਹਨਾਂ ਦੇ ਘਰ ਦੇ ਵਿੱਚ ਦੋ ਬੱਚਿਆਂ ਦਾ ਜਨਮ ਹੁੰਦਾ, ਇੱਕ ਦਾ ਨਾਮ ਹੈ ਜੀ ਲਵ, ਦੂਸਰੇ ਦਾ ਨਾਮ ਹੈ ਕੁਛ। ਲਵ ਨੇ ਆਪਣੇ ਨਾਮ ਦੇ ਉੱਤੇ ਲਾਹੌਰ ਸ਼ਹਿਰ ਵਸਾਇਆ, ਕੁਛ ਨੇ ਆਪਣੇ ਨਾਮ ਦੇ ਉੱਤੇ ਕਸੂਰ ਸ਼ਹਿਰ ਨੂੰ ਵਸਾਇਆ, ਉਹਦੀ ਵਸੋਂ ਬੜੀ ਹੈ। ਲਵ ਦੇ ਘਰ ਦੇ ਵਿੱਚ ਕਾਲ ਰਾਏ ਦਾ ਜਨਮ ਹੁੰਦਾ ਹੈ, ਤੇ ਕੁਛ ਦੇ ਘਰ ਦੇ ਅੰਦਰ ਕਾਲ ਕੇਤ ਦਾ ਜਨਮ ਹੋਇਆ, ਅੱਗੇ ਆ ਕੇ ਇਹ ਚਾਚੇ ਤਾਇਆਂ ਦੇ ਪੁੱਤਰ ਹੋ ਗਏ। ਰਾਜ ਭਾਗ ਇਹਨਾਂ ਦੇ ਹਿੱਸੇ ਆਇਆ, ਰਾਜ ਦਾ ਕਰਕੇ ਦੋਨਾਂ ਭਰਾਵਾਂ ਦੇ ਵਿੱਚ, ਚਾਚੇ ਤਾਇਆਂ ਦੇ ਪੁੱਤਾਂ ਦੇ ਵਿੱਚ ਪਿਆਰ ਦੀ ਜਗ੍ਹਾ ਦੇ ਉੱਤੇ ਤਕਰਾਰ ਪੈਦਾ ਹੋ ਗਿਆ, ਜੰਗ ਸ਼ੁਰੂ ਹੋ ਗਈ, ਜਿਹਨੂੰ ਭਰਾ ਮਾਰੂ ਜੰਗ ਕਹਿੰਦੇ ਨੇ। ਇਸ ਜੰਗ ਦੇ ਦਰਮਿਆਨ ਕਾਲ ਕੇਤ ਨੇ ਕਾਲ ਰਾਏ ਨੂੰ ਆਪਣੇ ਨਗਰ ਦੇ ਵਿੱਚੋਂ ਦੇਸ਼ ਨਿਕਾਲਾ ਦੇ ਦਿੱਤਾ ਵੀ ਤੂੰ ਇੱਥੋਂ ਚਲਿਆ ਜਾ, ਵੀ ਮੈਂ ਤੈਨੂੰ ਮਾਰਾਂਗਾ ਨਹੀਂ। ਲੋਕ ਕਹਿਣਗੇ ਵੀ ਆਪਣੇ ਭਰਾ ਨੂੰ ਇਹਨੇ ਮਾਰ ਦਿੱਤਾ ਰਾਜ ਦੇ ਪਿੱਛੇ, ਪਰ ਕਹਿੰਦੇ ਹੁਣ ਤੂੰ ਰਾਜ ਭਾਗ ਛੱਡ ਕੇ ਇੱਥੋਂ ਚਲਾ ਜਾ। ਕਾਲ ਰਾਏ ਆਪਣੇ ਰਾਜ ਭਾਗ ਨੂੰ ਛੱਡ ਕੇ ਇਹ ਜੀ ਆਗਰੇ ਤੇ ਮਥੁਰਾ ਦੇ ਵਿਚਾਲੇ ਇੱਕ ਅਮਰਾਕੋਟ ਦਾ ਪਰਗਣਾ ਉੱਥੇ ਆ ਕੇ ਰਹਿਣ ਲੱਗ ਪਈ ਹੈ। ਮੈਂ ਇੱਕ ਵਾਰ ਫਿਰ ਬੇਨਤੀ ਕਰਾਂ, ਇੱਧਰ ਥੋੜਾ ਖਿਆਲ ਦੇਣਾ, ਗੱਲ ਬੜੀ ਬਹੁਤੀ ਮਹਿੰਗੀ ਹੈ ਜੀ, ਜੇ ਇੱਕ ਵੀ ਨਾਮ ਵਿੱਚੋਂ ਬਿਸਤਰ ਗਿਆ ਲੜੀ ਟੁੱਟ ਜਾਏਗੀ, ਤੁਹਾਨੂੰ ਫਿਰ ਸਮਝ ਨਹੀਂ ਲੱਗਣੀ। ਗੁਰਮੁਖੋ, ਕਾਲ ਰਾਏ ਅਮਰਾਕੋਟ ਦੇ ਵਿੱਚ ਜਦੋਂ ਆ ਕੇ ਰਹਿਣ ਲੱਗਿਆ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਨੇ ਕਾਲ ਕੇਤ ਭਇਓ ਬਲੀ ਅਪਾਰਾ, ਕਾਲ ਰਾਏ ਜਿਨ ਨਗਰ ਨਕਾਰਾ, ਦੇਸ਼ ਦੇ ਵਿੱਚੋਂ ਕੱਢਿਆ ਤੇ ਇੱਥੇ ਆ ਕੇ ਇਸ ਕਾਲ ਰਾਏ ਨੇ ਸਨੌੜ ਦੇਸ਼ ਦੇ ਰਾਜੇ ਨਾਲ ਜੰਗ ਕਰ ਲਈਏ, ਵੀ ਇਹਦੇ ਨਾਲ ਜੰਗ ਕਰੋ, ਵੀ ਇਹਦਾ ਰਾਜ ਭਾਗ ਆਪਾਂ ਜਿੱਤ ਲਵਾਂਗੇ, ਵੀ ਇਹ ਕੋਈ ਜ਼ਿਆਦਾ ਬਲਵਾਨ ਨਹੀਂ ਗਾ। ਰਾਜ ਜਿੱਤਿਆ ਗਿਆ, ਕਾਲ ਰਾਏ ਦੇ ਕੋਲ ਸਨੌੜ ਦੇਸ਼ ਦੇ ਰਾਜੇ ਦਾ ਸਾਰਾ ਰਾਜ ਇਹਦੇ ਕੋਲ ਆ ਗਿਆ ਤੇ ਉਹਨੇ ਆ ਕੇ ਨਾ ਜੀ ਬੇਨਤੀ ਕੀਤੀ, ਹੱਥ ਜੋੜਿਆ, ਕਹਿਣ ਲੱਗੇ ਕਹਿੰਦੇ ਰਾਜਨ ਮੈਂ ਸਭ ਕੁਝ ਹਾਰ ਚੁੱਕਿਆ, ਹੁਣ ਮੇਰੇ ਕੋਲੇ ਕੁਝ ਨਹੀਂ ਰਿਹਾ, ਮੇਰੇ ਘਰ ਦੇ ਵਿੱਚ ਇੱਕੋ ਇੱਕ ਧੀ ਹੈ ਸਨੌਡਾ, ਜੇ ਤੂੰ ਇੱਕ ਕਿਰਪਾ ਕਰੇ ਜਿੱਥੇ ਮੇਰਾ ਰਾਜ ਭਾਗ ਸਾਂਭਿਆ ਉੱਥੇ ਕਹਿੰਦੇ ਮੇਰੀ ਧੀ ਦੇ ਨਾਲ ਤੂੰ ਵਿਆਹ ਵੀ ਕਰ ਲੈ। ਕਾਲ ਰਾਏ ਦਾ ਵਿਆਹ ਹੋਇਆ ਜੀ ਸਨੌਡਾ ਦੇ ਨਾਲ, ਸਨੌਡਾ ਦੀ ਕੁੱਖ ਤੋਂ ਇਹਦੇ ਉਧਰ ਤੋਂ ਇੱਕ ਬੱਚੇ ਦਾ ਜਨਮ ਹੁੰਦਾ ਜਿਹਦਾ ਨਾਮ ਰੱਖਿਆ ਗਿਆ ਸੋਢੀ ਰਾਏ, ਜਿੱਥੋਂ ਸੋਢੀਆਂ ਦੀ ਕੁੱਲ ਚੱਲਦੀ ਹੈ। ਸੋਢੀ ਰਾਏ ਦੇ ਘਰ ਦੇ ਅੰਦਰ ਪੰਜਵੀਂ ਪੀੜ੍ਹੀ ਦੇ ਵਿੱਚ ਆ ਕੇ ਵਿਜੇ ਰਾਏ ਦਾ ਜਨਮ ਹੋਇਆ। ਇਧਰੋਂ ਕਾਲ ਕੇਤ ਦੇ ਘਰ ਦੇ ਅੰਦਰ ਰਾਜਾ ਧੀਰ ਰਾਏ ਦਾ ਜਨਮ ਹੁੰਦਾ, ਧੀਰ ਰਾਏ ਦਾ ਤੇ ਵਿਜੇ ਰਾਏ ਦਾ ਫਿਰ ਆਪਸ ਦੇ ਵਿੱਚ ਜੰਗ ਹੁੰਦਾ। ਜਦੋਂ ਜੰਗ ਹੋਇਆ ਨਾ, ਇਸ ਜੰਗ ਦੇ ਵਿੱਚ ਜਿਹੜਾ ਕਾਲ ਰਾਏ ਦੇ ਪਰਿਵਾਰ ਦੇ ਵਿੱਚੋਂ ਵਿਜੇ ਰਾਏ ਸੀ ਇਹਦੀ ਜਿੱਤ ਹੋ ਗਈ ਤੇ ਧੀਰ ਰਾਏ ਦੀ ਹਾਰ ਹੋਈ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿ ਰਹੇ ਨੇ, ਕਹਿਣ ਲੱਗੇ ਲਵੀ ਸਭ ਜੀਤੇ ਕੁਸ਼ੀ ਸਭ ਹਾਰੇ, ਕਹਿੰਦੇ ਲਵ ਦੀ ਔਲਾਦ ਜਿੱਤ ਗਈ, ਕੁਛ ਵਾਲੇ ਫਿਰ ਹਾਰ ਗਏ। ਪਹਿਲਾਂ ਕਾਲ ਰਾਏ ਨੂੰ ਹਰਾਇਆ, ਲਵ ਵਾਲੇ ਹਾਰੇ ਸੀ, ਹੁਣ ਕਾਲ ਕੇਤ ਦੀ ਔਲਾਦ ਹਾਰੀ। ਗੁਰਮੁਖੋ, ਇਸ ਹਾਰ ਦੇ ਦਰਮਿਆਨ ਇਹ ਇਲਾਕਾ ਛੱਡ ਕੇ ਚਲਾ ਗਿਆ, ਇਧਰੋਂ ਧੀਰ ਰਾਏ ਤੋਂ ਬਾਅਦ ਇਹਨਾਂ ਦੇ ਘਰ ਦੇ ਵਿੱਚ 14ਵੀਂ ਪੀੜ੍ਹੀ ਦੇ ਵਿੱਚ ਮੁਲਕ ਰਾਏ ਜਨਮ ਲੈਂਦਾ। ਮੁਲਕ ਰਾਏ ਦਾ ਜਨਮ ਹੋਇਆ। ਦੂਸਰੇ ਪਾਸੇ ਵਿਜੇ ਰਾਏ ਦੇ ਘਰ ਦੇ ਵਿੱਚ ਅੰਮ੍ਰਿਤ ਰਾਏ ਦਾ ਜਨਮ ਹੁੰਦਾ। ਹੁਣ ਥੋੜਾ ਧਿਆਨ ਦੇ ਵਿੱਚ ਰੱਖਿਓ, ਲੜੀ ਨੇੜੇ ਆ ਗਈ ਹੈ। ਅੰਮ੍ਰਿਤ ਰਾਏ ਨੇ ਜੰਗਾਂ ਯੁੱਧਾਂ ਦਾ ਸਿਲਸਿਲਾ ਛੱਡ ਕੇ ਜੀ ਕਹਿਣ ਲੱਗੇ ਵੀ ਕਿਉਂ ਨਾ ਹੋਵੇ ਕੋਈ ਰੱਬ ਦੀ ਗੱਲ ਕੀਤੀ ਜਾਏ, ਪਰਮਾਤਮਾ ਦੇ ਘਰ ਦੀ ਗੱਲ ਕੀਤੀ ਜਾਏ। ਇਹ ਕਾਸੀ ਬਨਾਰਸ ਦੇ ਵਿੱਚ ਵਿਦਿਆ ਪੜ੍ਹਨ ਚਲਾ ਗਿਆ। ਵਿਦਿਆ ਪੜ੍ਹੀ, ਵਿਦਿਆ ਪੜ੍ਹਦੇ ਹੋਏ ਕਹਿਣ ਲੱਗੇ ਵੀ ਇੰਨਾ ਕੁ ਸਮਾਂ ਹੋ ਗਿਆ, ਇਹਨੇ ਇੱਥੇ ਚਾਰੇ ਵੇਦ ਵੀ ਜ਼ੁਬਾਨੀ ਕੰਠ ਕਰ ਲਏ, ਹਰ ਇੱਕ ਚੀਜ਼ ਇਹਦੇ ਪੱਖ ਦੀ ਜਦੋਂ ਬੋਲਣ ਲੱਗ ਪਈ ਨਾ, ਦੁਨੀਆਂ ਦੇ ਵਿੱਚ ਇਹਦਾ ਚੰਗਾ ਨਾਂ ਬਣ ਗਿਆ। ਅੰਮ੍ਰਿਤ ਰਾਏ ਦੇ ਨਾਂ ਦੇ ਨਾਲ ਇੱਕ ਤਖੱਲਸ ਲੱਗ ਗਿਆ ਜੀ, ਅੰਮ੍ਰਿਤ ਰਾਏ ਬੇਦੀ ਕਹਿਣ ਲੱਗ ਪਈ। ਇਸ ਬੇਦੀਆਂ ਦੀ ਕੁੱਲ ਦੇ ਅੰਦਰ, ਆ ਜਿੱਥੋਂ ਬੇਦੀਆਂ ਦੀ ਕੁੱਲ ਚੱਲਦੀ ਹੈ ਗੁਰਮੁਖੋ, ਅੱਜ ਵਕਤ ਉਹ ਆਇਆ। ਮੁਲਕ ਰਾਏ ਨੇ ਆਪਣੇ ਰਾਜ ਦੇ ਵਿੱਚ ਅੰਮ੍ਰਿਤ ਰਾਏ ਬੇਦੀ ਦੇ ਪਾਸੋਂ ਕਥਾ ਕਰਾਈ, ਜਿਸ ਕਥਾ ਦੇ ਦਰਮਿਆਨ ਤਿੰਨ ਵੇਦਾਂ ਦੀ ਕਥਾ ਸੁਣ ਕੇ ਜਿੰਨਾ ਵੀ ਰਾਜ ਭਾਗ ਸੀ ਮੁਲਕ ਰਾਏ ਨੇ ਅੰਮ੍ਰਿਤ ਰਾਏ ਨੂੰ ਦੇ ਦਿੱਤਾ। ਅੰਮ੍ਰਿਤ ਰਾਏ ਦੇ ਘਰ ਦੇ ਵਿੱਚ ਅੱਗੇ ਆ ਕੇ ਜੀ ਤਕਰੀਬਨ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਤਿੰਨ ਪੁੱਤਰਾਂ ਦਾ ਜਨਮ ਹੁੰਦਾ। ਮੈਂ ਇੱਕ ਬੇਨਤੀ ਕਰਾਂ, ਮੇਰਾ ਤਕਰੀਬਨ 20-25 ਮਿੰਟ ਦਾ ਸਮਾਂ ਰਹਿ ਗਿਆ, ਮੈਂ ਗੱਲ ਛੇਤੀ ਨੇੜੇ ਲਵਾਂਗਾ, ਜ਼ਿਆਦਾ ਆਪਾਂ ਪ੍ਰਕਰਨ ਲੰਬਾ ਨਹੀਂ। ਰਾਗੀ ਸਾਹਿਬਾਨ ਵੀ ਆ ਚੁੱਕੇ ਨੇ, ਸਤਿਗੁਰੂ ਕਿਰਪਾ ਕਰਨ, ਇਕਾਗਰਤਾ ਬਣਾ ਕੇ ਰੱਖਿਓ ਥੋੜੀ। ਗੁਰਮੁਖੋ, ਇਸ ਅੰਮ੍ਰਿਤ ਰਾਏ ਦੇ ਘਰ ਦੇ ਵਿੱਚ ਤਿੰਨ ਬੱਚਿਆਂ ਦਾ ਜਨਮ ਹੁੰਦਾ, ਜਿਹਦੇ ਵਿੱਚ ਅੰਭੋਜ, ਸਲ ਤੇ ਨਰੋਤਮ। ਅੰਭੋਜ ਦੇ ਘਰ ਫਿਰ ਚਾਰ ਬੱਚੇ ਜਨਮੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਨੇ ਜੀ ਪਰਜਾਪਤ ਜੀ, ਦੂਸਰੇ ਨੇ ਨਾਥ ਜੀ ਤੇ ਤੀਜੇ ਨੇ ਜੀ ਸ਼ੰਭਾ ਜੀ, ਚੌਥਿਆਂ ਦਾ ਨਾਮ ਹੈ ਰਾਮ ਨਾਰਾਇਣ। ਰਾਮ ਨਾਰਾਇਣ ਦੇ ਘਰ ਦੇ ਵਿੱਚ ਦੋ ਪੁੱਤਰਾਂ ਦਾ ਜਨਮ ਹੋਇਆ। ਪਹਿਲੇ ਬੱਚੇ ਦਾ ਨਾਮ ਹੈ ਬਾਬਾ ਸ਼ਿਵ ਨਾਰਾਇਣ ਜੀ ਤੇ ਦੂਸਰੇ ਦਾ ਨਾਮ ਹੈ ਜੀ ਬਾਬਾ ਸਨਪਤ ਰਾਏ। ਬਾਬਾ ਸ਼ਿਵ ਨਾਰਾਇਣ ਜੀ ਦਾ ਜਿਹੜਾ ਵਿਆਹ ਸੀ ਇਹ ਮਾਤਾ ਬਨਾਰਸੀ ਦੇਵੀ ਦੇ ਨਾਲ ਹੋਇਆ। ਬਾਬਾ ਸ਼ਿਵ ਨਾਰਾਇਣ ਜੀ ਦਾ ਜਿਹੜਾ ਵਿਆਹ ਸੀ ਮਾਤਾ ਬਨਾਰਸੀ ਦੇਵੀ ਦੇ ਨਾਲ ਹੋਇਆ। ਮਾਤਾ ਬਨਾਰਸੀ ਦੇਵੀ ਦੀ ਕੁੱਖ ਤੋਂ ਦੋ ਬੱਚਿਆਂ ਦਾ ਜਨਮ ਹੁੰਦਾ। ਸਭ ਤੋਂ ਪਹਿਲੇ ਬੱਚੇ ਦਾ ਜਨਮ 1440 ਦੇ ਅੰਦਰ ਹੋਇਆ, ਜਿਨ੍ਹਾਂ ਦਾ ਨਾਮ ਹੈ ਜੀ ਸਨਮਾਨਯੋਗ ਮਹਿਤਾ ਕਲਿਆਣ ਚੰਦ ਜੀ। ਦੂਸਰਿਆਂ ਦਾ ਨਾਮ ਹੈ ਜੀ ਬਾਬਾ ਲਾਲੂ ਜੀ, 1444 ਦੇ ਵਿੱਚ ਦੂਸਰੇ ਬੱਚੇ ਦਾ ਜਨਮ ਹੋਇਆ। ਇਹ ਬਾਬਾ ਸ਼ਿਵ ਨਾਰਾਇਣ ਜੀ ਉਹਨਾਂ ਸਮਿਆਂ ਦੇ ਵਿੱਚ ਰਾਏ ਬੁਲਾਰ ਦੇ ਪਟਵਾਰੀ ਸਨ। ਇਹ ਸਾਰੇ ਦਾ ਸਾਰਾ ਪਰਿਵਾਰ ਪੱਠੇ ਨਗਰ ਪਿੰਡ ਦੇ ਵਿੱਚ ਵਾਸਾ ਰੱਖਦਾ ਹੈ, ਆਉਣਾ ਜਾਣਾ ਅਕਸਰ ਇਹਨਾਂ ਦਾ ਲੱਗਿਆ ਰਹਿੰਦਾ। ਪਰਿਵਾਰ ਤੋਂ ਕਈ ਕਈ ਦਿਨ, ਇਹ ਹਫ਼ਤਾ ਕਦੇ ਮਹੀਨਾ ਦੋ ਮਹੀਨੇ ਦੂਰ ਰਹਿੰਦੇ। ਇੱਕ ਦਿਨ ਰਾਏ ਬੁਲਾਰ ਨੇ ਗੱਲ ਕਹੀ, ਕਹਿਣ ਲੱਗੇ ਜੀ ਮਾਫ ਕਰਨਾ, ਰਾਏ ਭੋਏ ਨੇ ਇੱਥੇ ਇੱਕ ਦਿਨ ਗੱਲ ਕਹੀ, ਕਹਿਣ ਲੱਗੇ ਬਾਬਾ ਸ਼ਿਵ ਨਾਰਾਇਣ ਜੀ, ਕਹਿੰਦੇ ਤੁਹਾਨੂੰ ਆਉਣਾ ਜਾਣਾ ਜ਼ਿਆਦਾ ਦੂਰ ਲੱਗਦਾ, ਤੁਸੀਂ ਇੰਜ ਕਰੋ ਵੀ ਆਪਣੇ ਸਾਰੇ ਪਰਿਵਾਰ ਨੂੰ ਹੀ ਲਿਆ ਕੇ ਇੱਥੇ ਤਲਵੰਡੀ ਦੀ ਧਰਤੀ ਦੀ ਕਿਉਂ ਨੀ ਵੱਸ ਜਾਂਦੇ ਤੁਸੀਂ ਆ ਕੇ। ਪੱਠੇ ਪਿੰਡ ਨਗਰ ਤੋਂ ਸਾਰਾ ਪਰਿਵਾਰ ਰਾਏ ਭੋਏ ਦੀ ਤਲਵੰਡੀ ਆ ਕੇ ਰਹਿਣ ਲੱਗ ਪਿਆ। ਇਸ ਰਾਏ ਭੋਏ ਦੀ ਤਲਵੰਡੀ ਤੇ ਰਹਿੰਦਿਆਂ ਜਦੋਂ ਸਮਾਂ ਬੀਤਿਆ ਨਾ, 1457 ਦੇ ਅੰਦਰ ਲਾਹੌਰ ਦੇ ਲਾਗੇ ਇੱਕ ਚਾਹਲ ਪਿੰਡ ਹੈ ਜੀ, ਚਾਹਲ ਪਿੰਡ ਦੇ ਵਿੱਚ ਬਾਬਾ ਰਾਮ ਜੀ ਰਹਿੰਦੇ ਨੇ। ਬਾਬਾ ਰਾਮ ਜੀ ਦੇ ਘਰ ਦੇ ਅੰਦਰ ਤਿੰਨ ਬੱਚੇ ਹੈ ਜੀ, ਜਿਨ੍ਹਾਂ ਦੇ ਵਿੱਚੋਂ ਦੋ ਧੀਆਂ ਨੇ ਤੇ ਇੱਕ ਪੁੱਤਰ ਹੈ। ਪੁੱਤਰ ਦਾ ਨਾਮ ਹੈ ਭਾਈ ਕ੍ਰਿਸ਼ਨਾ ਜੀ ਤੇ ਦੋ ਧੀਆਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਧੀ ਦਾ ਨਾਮ ਹੈ ਜੀ ਮਾਤਾ ਲੱਖੋ ਤੇ ਦੂਸਰੀ ਧੀ ਦਾ ਨਾਮ ਹੈ ਸਨਮਾਨਯੋਗ ਮਾਤਾ ਤ੍ਰਿਪਤਾ ਜੀ। ਮਹਿਤਾ ਕਲਿਆਣ ਚੰਦ ਜੀ ਦਾ ਵਿਆਹ ਸਨਮਾਨਯੋਗ ਮਾਤਾ ਤ੍ਰਿਪਤਾ ਜੀ ਦੇ ਨਾਲ ਹੋਇਆ। ਸਮੇਂ ਅਨੁਸਾਰ 1464 ਦੇ ਵਿੱਚ ਇਹਨਾਂ ਦੇ ਘਰ ਦੇ ਵਿੱਚ ਇੱਕ ਧੀ ਦਾ ਜਨਮ ਹੋਇਆ। ਨਾਨਕਿਆਂ ਦੇ ਘਰ ਦੇ ਵਿੱਚ ਜਨਮ ਹੋਣ ਕਰਕੇ ਨਾਮ ਰੱਖਿਆ ਗਿਆ ਨਾਨਕੀ, ਜਿਨ੍ਹਾਂ ਨੂੰ ਸਨਮਾਨਯੋਗ ਗੁਰਬਾਣੀ ਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਵਰਤਾਈ ਔਰ ਇਤਿਹਾਸ ਦੇ ਵਿੱਚ ਵੀ ਐਡਾ ਸਨਮਾਨ ਦਿੰਦਿਆਂ ਹੋਇਆਂ ਸਤਿਗੁਰਾਂ ਨੇ ਜਿਹੜਾ ਸ਼ਬਦ ਵਰਤਿਆ ਨਾ, ਗੁਰਬਾਣੀ ਵਿੱਚ ਆਪਾਂ ਪਵਿੱਤਰ ਸ਼ਬਦ ਵਰਤਦੇ ਹਾਂ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਪਹਿਲੇ ਪਿਆਰ ਲੱਗਾ ਸਾਨੂੰ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ। ਬੇਬ, ਬੇਬ ਦਾ ਅਰਥ ਹੁੰਦਾ ਜੀ ਭੈਣ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ 5 ਸਾਲ ਵੱਡੇ ਸਨ। ਇਹ ਗੁਰਮੁਖੋ, ਅੱਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਤਾ ਮਹਿਤਾ ਕਲਿਆਣ ਚੰਦ ਜੀ ਨਾਲ ਬਾਹਰ ਖੜੇ ਹੈ, ਆਪਣੇ ਘਰ ਤੋਂ ਬਾਹਰ। ਲੋਕ ਆਉਂਦੇ ਆ ਜੀ, ਵਧਾਈਆਂ ਦਿੰਦੇ ਨੇ, ਮਿਲਦੇ ਆ, ਬੜੀਆਂ ਗੱਲਾਂ ਬਾਤਾਂ ਐਸੀਆਂ ਕਰਦੇ। ਅੱਜ ਇੱਕ ਮੁਸਲਮਾਨ ਔਰਤ ਆਈ ਹੈ। ਇਹ ਮੁਸਲਮਾਨ ਔਰਤ ਕੋਈ ਹੋਰ ਨਹੀਂ, ਇਹ ਜੀ ਦੌਲਤਾਂ ਦਾਈ ਹੈ। ਇਹ ਦੌਲਤਾਂ ਦਾਈ ਇਕਬਾਲ ਖਾਨ ਦੀ ਪੁੱਤਰੀ ਹੈ। ਇਕਬਾਲ ਖਾਨ ਭਾਈ ਬਦਰੇ ਦਾ ਸਕਾ ਭਰਾ ਹੈ। ਭਾਈ ਬਦਰਾ ਸਨਮਾਨਯੋਗ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਪਿਤਾ ਜੀ ਨੇ। ਭਾਈ ਮਰਦਾਨਾ ਜੀ ਇਹ ਉਹ ਸ਼ਖਸੀਅਤ ਹੈ ਜਿਨ੍ਹਾਂ ਨੇ 54 ਸਾਲ ਗੁਰੂ ਨਾਨਕ ਸਾਹਿਬ ਦੇ ਨਾਲ ਰਬਾਬ ਵਜਾਈ ਹੈ। ਇੱਕ ਦਿਨ ਲਈ 54 ਸਾਲ, ਅੱਧੀ ਸਦੀ ਤੋਂ ਤਕਰੀਬਨ 4 ਸਾਲ ਉੱਤੇ ਚਲੇ ਗਏ। ਗੁਰਮੁਖੋ, ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਤੇ ਕਿੱਡੀ ਕੁ ਕਿਰਪਾ ਵਰਤਾਈ ਹੋਏਗੀ। ਰਹੋ ਵਿਚਾਰ, ਅੱਜ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਦਾਈ ਨੇ ਇੱਕ ਗੱਲ ਕਹੀ, ਕਹਿਣ ਲੱਗੀ, ਵੇ ਮੈਤਿਆ, ਤੇਰੇ ਘਰ ਦੇ ਵਿੱਚ ਜਦੋਂ ਬੱਚੀ ਧੀ ਨੇ ਜਨਮ ਲਿਆ, ਤੂੰ ਉਦੋਂ ਕਹਿਣ ਲੱਗੀ ਵੀ ਤ੍ਰਿਪਤਾ ਨੂੰ ਪੇਕੇ ਭੇਜ ਦਿੱਤਾ, ਪਰ ਕਹਿੰਦੇ ਹੁਣ ਜਦੋਂ ਅੱਲਾ ਤਾਲਾ ਖੁਦਾ ਤੇਰੇ ਘਰ ਦੇ ਅੰਦਰ ਕਹਿੰਦੇ ਕੋਈ ਪੁੱਤ ਦੇਵੇ, ਤੇ ਤੂੰ ਆਪਣੀ ਘਰਵਾਲੀ ਨੂੰ ਕਹਿੰਦੇ ਵੀ ਭੇਜਣਾ ਨਹੀਂ, ਪੇਕੇ ਨਹੀਂ ਭੇਜਣਾ, ਮੈਂ ਦਾਈ ਦਾ ਕੰਮ ਕਰਦੀ ਹਾਂ, ਤੂੰ ਮੈਨੂੰ ਦੱਸੀ, ਮੈਂ ਆਪ ਆਪਣੇ ਹੱਥੀ ਸਭ ਕੁਝ ਕਰਾਂਗੀ। ਮੈਂ ਇੱਥੇ ਇੱਕ ਫਿਰ ਬੇਨਤੀ ਕਰਾਂ, ਸਾਡੀਆਂ 4 ਜਨਮ ਸਾਖੀਆਂ ਨੇ, ਜਿਹਦੇ ਵਿੱਚੋਂ ਪਹਿਲੀ ਜਨਮ ਸਾਖੀ ਹੈ ਜੀ ਵਲੈਤ ਵਾਲੀ, ਜਿਹਨੂੰ ਹਾਫਜ਼ਾਬਾਦ ਵਾਲੀ ਵੀ ਕਹਿੰਦੇ, ਜੋ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵੇਲੇ ਲਿਖੀ ਗਈ ਹੈ। ਉਹ ਹੈ ਬੜੀ ਬਰੀਕ, ਪਰ ਉਹਦੇ ਵਿੱਚ ਜਿਹੜੇ ਸ਼ਬਦ ਨੇ ਨਾ ਉਹ ਬੜੇ ਕਮਾਲ ਦੇ। ਦੂਸਰੀ ਜਨਮ ਸਾਖੀ ਹੈ ਜੀ ਭਾਈ ਬਾਲੇ ਵਾਲੀ, ਜੋ ਪੈੜੇ ਮੋਖੇ ਦੇ ਪਾਸੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਮੁੱਚਾ ਜੀਵਨ ਸੁਣਦੇ ਹੈ, ਜਿਹਦੇ ਆਧਾਰ ਦੇ ਉੱਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਲਿਖਿਆ ਗਿਆ। ਤੀਸਰੀ ਜਨਮ ਸਾਖੀ ਹੈ ਜੀ ਮਿਹਰਬਾਨ ਵਾਲੀ। ਇਹ ਮਿਹਰ ਬਾਬਾ ਮਿਹਰਬਾਨ, ਇਹ ਬਾਬਾ ਪਿਰਥੀ ਚੰਦ ਦਾ ਪੁੱਤਰ ਹੋਏ। ਗੁਰਮੁਖੋ, ਚੌਥੀ ਜਿਹੜੀ ਜਨਮ ਸਾਖੀ ਹੈ, ਚੌਥੀ ਜਨਮ ਸਾਖੀ ਸਿੰਘ ਸਾਹਿਬ ਭਾਈ ਮਣੀ ਸਿੰਘ ਜੀ, ਜਿਨ੍ਹਾਂ ਦਾ ਬੰਦ ਕੱਟਿਆ ਗਿਆ, ਉਹਨਾਂ ਨੇ ਲਿਖੀ। ਪਰ ਆਪਾਂ ਜਿਹੜੀ ਸਭ ਤੋਂ ਪਹਿਲੀ ਆ ਗੱਲ ਉਹਦੀ ਕਰਨੀ ਹੈ, ਉਹਦੇ ਵਿੱਚ ਜਿਹੜਾ ਸ਼ਬਦ ਵਰਤਿਆ ਗਿਆ ਨਾ, ਕਹਿਣ ਲੱਗੇ ਜੀ ਅੱਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਅਸੀਂ ਵਰਤਣ ਲੱਗੀ, ਸਨਮਾਨਯੋਗ ਮਾਤਾ ਤ੍ਰਿਪਤਾ ਜੀ ਨਾਲ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੁਰਬ ਤੋਂ 2 ਮਹੀਨੇ ਪਹਿਲਾਂ ਜਿੰਨੇ ਤਨ ਦੇ ਉੱਤੇ ਗਹਿਣੇ ਪਾਏ ਸੀ ਸਭ ਉਤਾਰ ਦਿੱਤੇ ਹੈ। ਜਿੱਥੇ ਮਾਤਾ ਜੀ ਬੈਠਦੇ ਹੈ ਨਾ, ਉੱਥੋਂ ਦਾ ਜਿਹੜਾ ਵਾਤਾਵਰਣ, ਉੱਥੋਂ ਦਾ ਜਿਹੜਾ ਆਬਾ ਮੰਡਲ ਹੈ ਨਾ ਜੀ, ਇੰਨਾ ਕੁ ਪਾਵਰਫੁੱਲ ਹੋ ਜਾਂਦਾ। ਮੈਂ ਇੱਥੋਂ ਤੱਕ ਬੇਨਤੀ ਕਰਨਾ, ਜਰਰੇ ਜਰਰੇ ਦੇ ਵਿੱਚੋਂ ਪਰਮਾਤਮਾ ਦੇ ਨਾਮ ਦੀ ਧੁਨੀ ਆਉਂਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ, ਸਾ ਧਰਤੀ ਪਈ ਹਰਿਆਵਲੀ, ਕਹਿਣ ਲੱਗੇ ਜੀ ਮਾਤਾ ਜੀ ਜਿੱਥੇ ਵੀ ਬੈਠਦੇ ਦੇ, ਅੱਜ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਅੰਦਰ ਆ ਧਰਤੀ ਦੇ ਟੁਕੜੇ ਤੇ ਉਹਨਾਂ ਦੀ ਆਮਦ ਹੋਣ ਲੱਗੀ ਹੈ। ਇਤਿਹਾਸ ਕਹਿੰਦਾ ਹੈ ਜਿਵੇਂ ਕਿਸੇ ਸ਼ਹਿਰ ਦੇ ਵਿੱਚ ਰਾਜੇ ਮਹਾਰਾਜੇ ਨੇ ਆਉਣਾ ਹੋਵੇ, ਸਭ ਤੋਂ ਪਹਿਲਾਂ ਉਸ ਸ਼ਹਿਰ ਦੀ ਤਿਆਰੀ ਕੀਤੀ ਜਾਂਦੀ ਹੈ, ਪਾਣੀ ਦਾ ਤਰ੍ਹਾਂ ਤਰ੍ਹਾਂ ਦਾ ਛਿੜਕਾਅ ਕੀਤਾ ਜਾਂਦਾ ਹੈ, ਹਰ ਇੱਕ ਪ੍ਰਬੰਧ ਕੀਤਾ ਜਾਂਦਾ। ਅੱਜ ਗੁਰੂ ਨਾਨਕ ਸਾਹਿਬ ਨੇ ਦੁਨੀਆਂ ਨੂੰ ਤਾਰਨ ਵਾਲੇ ਪਰਮਾਤਮਾ ਨੇ ਆਪ ਸੰਸਾਰ ਤੇ ਆਉਣਾ। ਗੁਰਮੁਖੋ, ਇਤਿਹਾਸ ਕਹਿੰਦਾ, ਕਹਿਣ ਲੱਗੇ ਬਾਰਿਸ਼ ਬੜੀ ਮੋਹਲੇ ਤਾਰ ਹੋਈ ਹੈ, ਜਿਸ ਬਾਰਿਸ਼ ਦੇ ਨਾਲ ਲੋਕਾਂ ਦੇ ਘਰਾਂ ਦੀਆਂ ਛੱਤਾਂ ਧੋਤੀਆਂ ਗਈਆਂ, ਲੋਕਾਂ ਦੀਆਂ ਗਲੀਆਂ ਧੋਤੀਆਂ ਗਈਆਂ ਨੇ। ਗੁਰਮੁਖੋ, ਜਿਸ ਬਨਸਪਤੀ ਦੇ ਉੱਤੇ ਧੂੜ ਮਿੱਟੀ ਪਈ ਹੋਈ ਸੀ, ਉਹ ਬਨਸਪਤੀ ਕਹਿਣ ਲੱਗੇ ਬਿਲਕੁਲ ਸਾਫ਼ ਹੋ ਚੁੱਕੀ ਹੈ। ਜਦੋਂ ਸੂਰਜ ਨਿਕਲਿਆ ਨਾ, ਉਸ ਸੂਰਜ ਨਿਕਲਣ ਦੇ ਸਾਰ ਤਰ੍ਹਾਂ ਤਰ੍ਹਾਂ ਦੇ ਫੁੱਲ ਖਿਲੇ ਨੇ, ਔਰ ਤਰ੍ਹਾਂ ਤਰ੍ਹਾਂ ਦੀ ਬਨਸਪਤੀ ਦੇ ਵਿੱਚ ਨਵੀਂ ਕਹਿਣ ਲੱਗੇ ਹਰਿਆਵਲ ਆ ਗਈ। ਜਦੋਂ ਹਵਾ ਚੱਲਦੀ ਹੈ, ਸੁਗੰਧੀ ਬੜੀ, ਕਹਿਣ ਲੱਗੀ ਵੀ ਬਹੁਤ ਸੁੰਦਰ ਆਉਂਦੀ ਉਹਨਾਂ ਦੇ ਵਿੱਚੋਂ। ਗੁਰਮੁਖੋ, ਅੱਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਵਰਤਾਈ ਇੱਕ ਪ੍ਰਕਾਸ਼ਮਈ ਪਾਲਕੀ ਦੀ ਜਿਹਦਾ ਕੋਈ ਆਕਾਰ ਨਹੀਂ। ਇਤਿਹਾਸ ਕਹਿੰਦਾ ਜੀ ਉਹਨੂੰ ਚਾਰ ਜਾਣਿਆਂ ਨੇ ਕੰਧਾ ਦਿੱਤਾ, ਕੋਈ ਮਨੁੱਖ ਨਹੀਂ ਗਏ, ਜਿਨ੍ਹਾਂ ਦੇ ਵਿੱਚ ਸਤ ਸੰਤੋਖ ਧਰਮ ਤੇ ਦਇਆ ਗੁਰਮਖੋ, ਇਹਨਾਂ ਚਾਰਾਂ ਨੇ ਕੰਧਾ ਦਿੱਤਾ। ਅੱਜ ਗੁਰੂ ਨਾਨਕ ਸਾਹਿਬ ਨੂੰ ਅਕਾਲ ਪੁਰਖ ਨੇ ਸਾਹਮਣੇ ਖੜਾ ਕੇ ਇੱਕ ਬਚਨ ਕੀਤਾ, ਕਹਿਣ ਲੱਗੇ ਹੇ ਨਾਨਕ ਮੈਂ ਪਾਰ ਬ੍ਰਹਮ ਪਰਮੇਸ਼ਰ ਤੂੰ ਗੁਰ ਪਰਮੇਸ਼ਰ, ਜਿਹਦੀ ਬਾਂਹ ਤੂੰ ਫੜੀ ਉਹਦੀ ਬਾਂਹ ਮੈਂ ਫੜੀ, ਜਿਹਨੂੰ ਤੂੰ ਤਾਰ ਦਿੱਤਾ ਅਕਾਲ ਪੁਰਖ ਕਹਿਣ ਲੱਗੇ ਉਹਨੂੰ ਮੈਂ ਤਾਰ ਦਿੱਤਾ। ਅੱਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੀ ਧਰਤੀ ਦਾ ਟੁਕੜਾ ਚੁਣਿਆ, ਰਾਏ ਭੋਏ ਦੀ ਤਲਵੰਡੀ ਚੁਣੀ ਗਈ, ਮਹਿਤਾ ਕਲਿਆਣ ਚੰਦ ਜੀ ਦਾ ਵਿਹੜਾ ਚੁਣਿਆ ਗਿਆ, ਬੇਦੀ ਕੁੱਲ ਚੁਣੀ ਗਈ ਹੈ, ਸਨਮਾਨ ਯੋਗ ਮਾਤਾ ਤ੍ਰਿਪਤਾ ਦੀ ਕੁੱਖ ਚੁਣੀ ਗਈ। ਮਹਾਰਾਜ ਦੇ ਪ੍ਰਕਾਸ਼ ਤੋਂ ਤਕਰੀਬਨ 15 ਦਿਨ ਪਹਿਲਾਂ ਅੱਜ ਦੌਲਤਾਂ ਦਾਈ ਆਪ ਆਉਂਦੀ ਹੈ ਜੀ, ਮਾਤਾ ਤ੍ਰਿਪਤਾ ਦੀ ਸੇਵਾ ਕਰਦੀ ਹੈ, ਲੱਤਾਂ ਬਾਹਾਂ ਕੁੱਟਣੀਆਂ ਕਰਦਾ, ਜਿੰਨਾ ਕੁ ਕੰਮ ਕਾਰ ਹੁੰਦਾ ਉਹ ਆਪ ਕਰਦਾ। ਅੱਜ ਦੌਲਤਾਂ ਦਾਈ ਨੇ ਨਾ ਮਹਿਤਾ ਕਲਿਆਣ ਚੰਦ ਨੂੰ ਇੱਕ ਗੱਲ ਕਹੀ, ਕਹਿਣ ਲੱਗੀ ਵੀ ਮਹਿਤਿਆ ਜੇ ਅੱਲਾ ਤੇਰੇ ਘਰ ਦੇ ਵਿੱਚ ਕਹਿੰਦੇ ਪੁੱਤ ਦੇਵੇ ਨਾ ਤੇ ਤੇਰੇ ਤੋਂ ਮੈਂ ਮਾਇਆ ਵੀ ਰੱਜ ਕੇ ਲੈ ਕੇ ਜਾਵਾਂਗੀ, ਅੱਗੇ ਸਿਆਲ ਦਾ ਦਿਨ ਆਉਣ ਵਾਲਾ ਹੈ, ਕਣਕ ਵੀ ਤੇ ਆਟਾ ਥੋੜਾ ਮੈਂ ਤੇਰੇ ਤੋਂ ਜ਼ਿਆਦਾ ਲੈ ਕੇ ਜਾਣਾ, ਮੇਰੇ ਚਾਰ ਦਿਨ ਸੌਖੇ ਲੰਘ ਜਾਣਗੇ। ਲੋਕ ਅੱਜ ਤੱਕ ਮੈਨੂੰ ਕੋਈ ਆਪਣੇ ਉਤਾਰੇ ਹੋਏ ਕੱਪੜੇ ਜਿਹੜੇ ਪਹਿਣਦੇ ਸਨ ਉਤਾਰ ਹੁੰਦਾ ਸੀ ਉਹ ਦੇ ਦਿੰਦੇ ਸਨ, ਪਰ ਮੈਂ ਉਤਾਰ ਨਹੀਂ, ਮੈਂ ਕੱਪੜੇ ਨਵੇਂ ਲੈ ਕੇ ਜਾਣੇ ਨੇ। ਤੇ ਨਾਲ ਗੱਲ ਕਹੀ ਕਹਿੰਦੇ ਮਾਇਆ ਵੀ ਲੈ ਕੇ ਜਾਵਾਂਗੀ, ਤੇ ਇੱਕ ਗੱਲ ਹੋਰ ਕਹਿ ਦਿੱਤੀ ਕਹਿੰਦੇ ਮੇਰੇ ਘਰ ਦੇ ਵਿੱਚ ਦੁੱਧ ਦੇ ਵਾਸਤੇ ਕਹਿੰਦੇ ਕੋਈ ਮਾਂ ਕਹਿੰਦੇ ਵੀ ਨਾ ਤਾਂ ਕੋਈ ਗਾਂ ਤੇ ਨਾ ਕੋਈ ਮੱਝ ਹੈ, ਕੋਈ ਇੱਕ ਤੇਰੇ ਤੋਂ ਮੈਂ ਗਾਂ ਮੱਝ ਵੀ ਲੈ ਕੇ ਜਾਵਾਂਗੀ ਦੁੱਧ ਪੀਣ ਦੇ ਲਈ। ਮਹਿਤਾ ਕਲਿਆਣ ਚੰਦ ਜੀ ਨੇ ਹੱਸ ਕੇ ਇੱਕ ਗੱਲ ਕੀ ਕਹਿਣ ਲੱਗੇ, ਕਹਿੰਦੇ ਦੌਲਤਾ ਤੇਰੀ ਜ਼ੁਬਾਨ ਸੁਲੱਖਣੀ ਹੋਵੇ, ਘਰ ਦੇ ਵਿੱਚ ਜੇ ਪੁੱਤ ਆਇਆ ਨਾ ਜੋ ਮੰਗੇਗੀ, ਕਹਿਣ ਲੱਗੇ ਤੇਰੀ ਝੋਲੀ ਦੇ ਵਿੱਚ ਉਹਨਾਂ ਸਮਾਂ ਕਹਿੰਦੇ ਮੈਂ ਦੌਲਤ ਮਾਇਆ ਪਾਉਂਦਾ ਜਾਵਾਂਗਾ ਜਦ ਤੱਕ ਤੂੰ ਆਪਣੀ ਜ਼ੁਬਾਨ ਤੋਂ ਇਹ ਨਹੀਂ ਕਹਿੰਦੀ ਵੀ ਬਸ ਕਰ। ਅੱਜ ਜੀ ਉਹ ਵਕਤ ਆਇਆ 1526 ਬਿਕਰਮੀ ਦਿਨ ਸ਼ਨੀਵਾਰ 1469 ਈਸਵੀ ਹੈ ਗੁਰਮਖੋ, ਔਰ ਰਾਤ ਦਾ ਤਕਰੀਬਨ 2 ਵਜੇ ਦਾ ਸਮਾਂ, ਕੋਲ ਇੱਕ ਦੀਵਾ ਜਗ ਰਿਹਾ ਜਿਸ ਨੂੰ 8 ਮੁੱਖਾਂ ਵਾਲਾ ਦੀਵਾ ਕਿਹਾ ਜੀ, ਜਿਹਦੇ ਵਿੱਚ 8 ਬੱਤੀਆਂ ਲਾਈਆਂ ਹੋਈਆਂ ਨੇ, ਦੀਵਾ ਜਗਦਾ ਪਿਆ। ਅੱਜ ਇੱਥੇ ਦੌਲਤਾਂ ਦਾਈ ਨੇ ਇੱਕ ਚੀਜ਼ ਮੰਗੀ ਆ ਕੇ ਕਹਿਣ ਲੱਗੀ ਵੇ ਮੇਤਿਆ ਤੇਰੇ ਨੌਕਰਾਂ ਨੂੰ ਕਹਿ ਕੇ ਤਾਂ ਮੈਨੂੰ ਪਾਣੀ ਗਰਮ ਕਰਕੇ ਪਾਣੀ ਦੇਣਗੇ, ਇੱਕ ਖੱਦਰ ਦਾ ਕੱਪੜਾ ਦਿੱਤਾ ਜਾਏ, ਕੁਝ ਕੁ ਹੋਰ ਜਿਹੜੀਆਂ ਵਸਤੂਆਂ ਸਨ ਉਹ ਕਹਿਣ ਲੱਗੀ। ਜਦੋਂ ਅੰਦਰ ਲੈ ਕੇ ਗਈ ਹੈ ਨਾ, ਇਤਿਹਾਸ ਕਹਿੰਦਾ ਜਿਹੜੀ ਉਦੋਂ ਹਵਾ ਚੱਲਦੀ ਉਸ ਹਵਾ ਦੇ ਵਿੱਚ ਸੁਗੰਧੀ ਆ ਰਹੀ ਹੈ, ਦੂਸਰਾ ਇਸ ਕਮਰੇ ਦੇ ਵਿੱਚੋਂ ਤੂੰ ਹੀ ਦੀ ਆਵਾਜ਼ ਆ ਰਹੀ ਹੈ, ਉਹ ਕੋਈ ਇੱਕ ਤਾਂ ਹੁੰਦੀ ਹੈ ਜੀ ਆਹਟ, ਕਿਸੇ ਪੈਰਾਂ ਦਾ ਖੜਕਾ ਹੋਣਾ ਜਾਂ ਜਿਵੇਂ ਕੋਈ ਘੋੜਾ ਦੌੜਦਾ ਹੈ ਨਾ ਉਹਦੇ ਪੌੜਾਂ ਦੀ ਜਿਵੇਂ ਆਵਾਜ਼ ਹੁੰਦੀ ਹੈ, ਆਹਟ ਤਾਂ ਇਹ ਕੁਝ ਸਮੇਂ ਦੇ ਵਾਸਤੇ ਹੁੰਦੀ ਆ, ਪਰ ਜਿਹੜਾ ਇੱਥੇ ਸ਼ਬਦ ਤੂੰ ਹੀ ਦਾ ਗੂੰਜ ਰਿਹਾ ਉਹਨੂੰ ਕਹਿੰਦੇ ਨੇ ਅਨਹਦ ਨਾਦ, ਜਿਸ ਸ਼ਬਦ ਦੀ ਕੋਈ ਹੱਦ ਨਹੀਂ ਹੁੰਦੀ ਗੀ, ਉਹ ਦੌਲਤਾਂ ਦਾਈ ਨੂੰ ਹੀ ਸੁਣਾਈ ਦੇ ਰਹੇ ਹੈ। ਗੁਰਮਖੋ ਅੱਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਉਹ ਪਾਵਨ ਬਚਨ ਜਿਨ੍ਹਾਂ ਨੂੰ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ, ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਔਰ ਦੂਸਰਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਸਮ ਦੇ ਅੰਦਰ ਸਤਿਗੁਰੂ ਕਹਿ ਰਹੇ ਨੇ, ਪਾਤਸ਼ਾਹ ਕਹਿੰਦੇ ਤਿੰਨ ਬੇਦੀਆਂ ਕੀ ਕੁੱਲ ਵੇਖੈ ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦਏ ਜਹਤੈ ਭਏ ਸਹਾਏ। ਅੱਜ ਇਹ ਸਾਰੇ ਉਸ ਧਰਤੀ ਦੀ ਪੁਕਾਰ ਸੁਣੀ ਗਈ, ਸਮੁੱਚੀ ਲੁਕਾਈ ਦੀ ਪੁਕਾਰ ਸੁਣੀ ਗਈ, ਇਸ ਧਰਤੀ ਦੇ ਟੁਕੜੇ ਦੇ ਉੱਤੇ ਹਿੰਦੂ ਵੀ ਵਸਦੇ ਆ, ਮੁਸਲਮਾਨ ਵੀ ਵਸਦੇ ਆ, ਹਰ ਇੱਕ ਵਰਗ ਦਾ ਬੰਦਾ ਵਸਦਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਅੱਜ ਇੱਥੇ ਕਿਰਪਾ ਵਰਤਾਈ, ਰਹਿਮਤ ਵਰਤੀ ਜੀ, ਔਰ ਰਾਤ ਦੇ 2 ਵਜੇ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਏ, ਗੁਰੂ ਸਾਹਿਬ ਦੀ ਆਮਦ ਹੋਈ, ਆਮਦ ਦੇ ਵੇਲੇ ਜੋ ਕੁਝ ਵਾਪਰਿਆ ਉਹ ਦੌਲਤਾਂ ਦਾ ਇਹੀ ਜਾਣਦੀ ਹੈ। ਅੰਦਰ ਜਿੰਨਾ ਕਹਿੰਦਾ ਕਾਰੋਬਾਰ ਸੀ ਜੀ, ਜਿੰਨਾ ਕੁਝ ਇਹਨੇ ਕਰਨ ਵਾਲਾ ਸੀ ਉਹ ਕਰਕੇ ਜਦੋਂ ਹੁਣ ਬਾਹਰ ਆਈ ਹੈ ਨਾ ਕੁਝ ਸਮੇਂ ਬਾਅਦ, ਮਹਿਤਾ ਕਲਿਆਣ ਚੰਦ ਜੀ ਨੇ ਦਰਵਾਜ਼ਾ ਖੜਕਣ ਦੀ ਜਦੋਂ ਆਵਾਜ਼ ਸੁਣੀ ਤੇ ਇੱਕਦਮ ਕੋਲ ਆ ਗਈ। ਜਦੋਂ ਕੋਲ ਆਏ ਦੌੜ ਗਈ, ਅੰਦਰੋਂ ਆਈ ਗੁਰਮੁਖੋ, ਉਸ ਵਕਤ ਦੇ ਸਿਰ ਤੇ ਜਿਹੜੀ ਚੁੰਨੀ ਲਈ ਹੋਈ ਹੈ ਨਾ, ਪ੍ਰਾਣੀ ਜੀ ਚੁੰਨੀ ਹੈ ਜੀ, ਨਾਲੇ ਤਾਂ ਆਪਣੀਆਂ ਅੱਖਾਂ ਪੂੰਝ ਰਹੀ ਹੈ। ਤੇ ਮਹਿਤਾ ਕਲਿਆਣ ਚੰਦ ਜੀ ਨੂੰ ਕਹਿਣ ਲੱਗੀ, ਵੇ ਮਹਿਤਿਆ ਤੈਨੂੰ ਵਧਾਈਆਂ ਹੋਣ, ਤੇਰੇ ਘਰ ਦੇ ਵਿੱਚ ਅੱਲਾ ਨੇ ਬੜਾ ਸੁੰਦਰ ਕਹਿੰਦੇ ਪੁੱਤਰ ਦਿੱਤਾ ਹੈ। ਜਦੋਂ ਆ ਸ਼ਬਦ ਕਹੇ ਨਾ, ਮਹਿਤਾ ਕਲਿਆਣ ਚੰਦ ਜੀ ਵੀ ਕਹਿਣ ਲੱਗੇ, ਕਹਿੰਦੇ ਦੌਲਤਾਂ ਤੈਨੂੰ ਵੀ ਵਧਾਈਆਂ, ਤੇ ਮੈਨੂੰ ਇੱਕ ਗੱਲ ਦੱਸ, ਆ ਤੇਰੀਆਂ ਅੱਖਾਂ ਦੇ ਵਿੱਚ ਜਿਹੜਾ ਪਾਣੀ ਲੱਗਦਾ, ਮੈਨੂੰ ਇੰਜ ਲੱਗਦਾ ਵੀ ਅੰਦਰ ਜਾ ਤਾਂ ਕਹਿਣ ਲੱਗੇ ਵੀ ਬੱਚੇ ਦੀ ਮਾਂ ਨੀ ਠੀਕ ਹੋਣੀ ਜਾਂ ਬੱਚਾ ਨੀ ਠੀਕ ਹੋਏਗਾ, ਆ ਕਹਿਣ ਲੱਗੇ ਵੀ ਮੈਨੂੰ ਕੋਈ ਦੁੱਖ ਦਾ ਸੰਦੇਸ਼ ਦੇ ਰਹੇ ਨੇ, ਦੱਸ ਵੀ ਕਾਰਨ ਕੀ ਬੜਿਆ। ਦੌਲਤਾਂ ਕਹਿਣ ਲੱਗੀ, ਮਹਿਤਿਆ ਐਸਾ ਕੁਝ ਨਹੀਂ, ਤ੍ਰਿਪਤਾ ਵੀ ਠੀਕ ਹੈ, ਤੇਰਾ ਬੱਚਾ ਜਿਹਨੇ ਘਰ ਦੇ ਵਿੱਚ ਜਨਮ ਲਿਆ ਤੇਰਾ ਬੱਚਾ ਵੀ ਠੀਕ ਹੈ। ਅੱਜ ਕੀ ਕੀਤਾ ਮਹਿਤਾ ਕਲਿਆਣ ਚੰਦ ਜੀ ਨੇ? ਬੁੱਕ ਭਰਿਆ ਜੀ, ਥਾਲ ਦੇ ਵਿੱਚ ਮੋਤੀ ਪਾ ਲਏ, ਕੁਝ ਚਾਂਦੀ ਦੇ ਸਿੱਕੇ ਪਾ ਲਏ, ਸੋਨੇ ਦੀਆਂ ਕੁਝ ਮੋਹਰਾਂ ਰੱਖ ਲਈਆਂ, ਵਿੱਚ ਕੁਝ ਮਿੱਠਾ ਰੱਖਿਆ ਜਿਹਨੂੰ ਗੁੜ ਦਾ ਸ਼ਬਦ ਦਿੱਤਾ ਗਿਆ, ਕਹਿੰਦੇ ਗੁੜ ਰੱਖਿਆ ਗਿਆ। ਕੋਲ ਆਏ ਕਹਿਣ ਲੱਗੇ ਦੌਲਤਾਂ ਲਿਆ, ਕਹਿੰਦੇ ਝੋਲੀ ਕਰ, ਕਹਿੰਦੇ ਵੀ ਲੈ ਵਧਾਈ ਲੈ। ਉਸ ਵਕਤ ਜਦੋਂ ਮਹਿਤਾ ਕਲਿਆਣ ਚੰਦ ਜੀ ਕਹਿੰਦੇ ਝੋਲੀ ਦੇ ਵਿੱਚ ਵਧਾਈ ਪਾਉਣ ਲੱਗਿਆ, ਥਾਲ ਅੱਗੇ ਕਰਦੇ ਨੇ, ਉਹ ਨਾਲੇ ਤਾਂ ਆਪਣੀ ਅੱਖਾਂ ਪੂੰਝਦੀ ਹੈ ਤੇ ਆਪਣੇ ਹੱਥ ਦੇ ਨਾਲ ਥਾਲ ਪਾਸੇ ਕਰਕੇ ਕਹਿੰਦੀ ਹੈ, ਰਹਿਣ ਦੇਵੇ ਮਹਿਤਿਆ ਮੈਂ ਤਾਂ ਬਹੁਤ ਰੱਜੀ। ਜਦੋਂ ਆ ਸ਼ਬਦ ਕਹੇ ਕਹਿਣ ਲੱਗੇ ਦੌਲਤਾ, ਤੂੰ ਕਹਿੰਦੀ ਸੈ ਵੀ ਜਦੋਂ ਘਰ ਦੇ ਵਿੱਚ ਤੇਰੇ ਪੁੱਤ ਨੇ ਜਨਮ ਲਿਆ, ਕਹਿੰਦੇ ਮੈਂ ਦੌਲਤ ਰੱਜ ਕੇ ਲਵਾਂਗੀ, ਅੱਜ ਮੇਰੇ ਅੱਗੇ ਕਹਿੰਦੇ ਆ ਦੌਲਤ ਦਾ ਥਾਲ ਆਇਆ ਤੂੰ ਪਾਸੇ ਕਰ ਦਿੱਤਾ ਕਾਰਨ। ਤੇ ਇਹਨੇ ਜਿਹੜੀ ਗੱਲ ਕਹੀ ਨਾ, ਕਹਿਣ ਲੱਗੀ ਕਹਿੰਦੇ ਮਹਿਤਿਆ ਮੈਂ ਗਰੀਬ ਘਰ ਦੇ ਵਿੱਚ ਮੈਂ ਜਨਮ ਲਿਆ, ਮੈਂ ਗਰੀਬੀ ਨੂੰ ਦੇਖਿਆ, ਗਰੀਬੀ ਨੂੰ ਹੰਢਾਇਆ, ਗਰੀਬੀ ਨੂੰ ਪਾਇਆ, ਔਰ ਮਾਪਿਆਂ ਨੇ ਮੇਰਾ ਨਾਂ ਰੱਖਿਆ ਸੀ ਦੌਲਤਾਂ। ਦੌਲਤ ਦਾ ਅਰਥ ਹੁੰਦਾ ਜੀ ਦੌਲਤਮੰਦ, ਜਿਹਦੇ ਕੋਲ ਬੇਸ਼ੁਮਾਰ ਪੈਸਾ ਹੋਵੇ, ਧਨ ਦੌਲਤ ਹੋਵੇ, ਔਰ ਹੀ ਸ਼ਲੋਕ ਹੋਵੇ ਉਹਦਾ ਨਾਮ ਐਸਾ ਰੱਖਿਆ ਜਾਂਦਾ। ਕਹਿੰਦੇ ਮੇਰਾ ਨਾਂ ਦੌਲਤਾਂ ਜ਼ਰੂਰ ਰੱਖਿਆ ਸੀ ਪਰ ਮੈਂ ਕਦੇ ਇੰਨੀ ਦੌਲਤ ਦੇਖੀ ਨਹੀਂ ਸੀ। ਅੱਜ ਕਹਿਣ ਲੱਗੇ ਜਿਹੜੇ ਤੇਰੇ ਪੁੱਤਰ ਦਾ ਜਦੋਂ ਜਨਮ ਹੋਇਆ ਨਾ, ਤੇਰੇ ਪੁੱਤਰ ਨੇ ਜਿਹੜੀ ਕਹਿੰਦੇ ਵੀ ਉਸ ਵਕਤ ਮੁਸਕਰਾਹਟ ਦੇ ਵਿੱਚੋਂ ਜਿਹੜੀ ਮੈਨੂੰ ਦੌਲਤ ਮਿਲੀ ਹੈ, ਕਹਿਣ ਲੱਗੇ ਜਿਹੜੀ ਦੌਲਤ ਤੇਰੇ ਪੁੱਤ ਨੇ ਦੇ ਦਿੱਤੀ, ਕਹਿਣ ਲੱਗੇ ਆਹ ਦੌਲਤ ਤਾਂ ਉਹਦੇ ਅੱਗੇ ਕੁਝ ਵੀ ਨਹੀਂ, ਕਿਉਂਕਿ ਉਹ ਅੰਦਰੋਂ ਬਿਲਕੁਲ ਭਰ ਚੁੱਕੀ ਹੈ ਜੀ, ਰੱਜ ਚੁੱਕੀ ਹੈ। ਮੈਂ ਇਹ ਵੀ ਬੇਨਤੀ ਕਰਾਂ ਗੁਰਮੁਖੋ, ਜਿਸ ਦਿਨ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਉਸ ਦਿਨ ਤੋਂ ਬਾਅਦ ਦੌਲਤਾਂ ਨੇ ਕਿਸੇ ਦੇ ਘਰ ਦੇ ਵਿੱਚੋਂ ਕਦੇ ਕੁਝ ਨਹੀਂ ਸੀ ਮੰਗਿਆ, ਕਿਉਂਕਿ ਜਦੋਂ ਬੰਦਾ ਅੰਦਰੋਂ ਤ੍ਰਿਪਤ ਹੋ ਜਾਏ ਨਾ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਜ਼ਿਕਰ ਕਰਦੇ ਨੇ, ਸਤਿਗੁਰੂ ਕਹਿੰਦੇ ਨੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ, ਸਭ ਗਵਾਈਆਂ ਅੰਦਰ ਦੀ ਭੁੱਖ ਘੱਟ ਦਿੱਤੀ ਹੈ। ਅੱਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਦੌਲਤਾਂ ਅੰਦਰ ਗਈ, ਸਵੇਰ ਦਾ ਵਕਤ ਹੋ ਗਿਆ। ਆਹ ਬੇਨਤੀ ਕਰਕੇ ਮੈਂ ਸਮਾਪਤੀ ਕਰਨ ਲੱਗਿਆ, ਮੇਰਾ 5 ਮਿੰਟ ਦਾ ਸਮਾਂ ਰਹਿ ਚੁੱਕਿਆ, ਸਮਾਂ ਉਹ ਚੱਲਿਆ। ਦੌਲਤਾਂ ਦਾਈ ਅੰਦਰ ਸਾਰਾ ਕਾਰਜ ਕਰ ਰਹੀ ਹੈ, ਸਵੇਰ ਦਾ 8 ਵਜੇ ਦਾ ਸਮਾਂ ਹੋ ਚੁੱਕੀ ਹੈ ਜੀ। ਮਹਿਤਾ ਕਲਿਆਣ ਚੰਦ ਜੀ ਨੇ ਹਰਦਿਆਲ ਪੰਡਿਤ ਨੂੰ ਬੁਲਾ ਲਿਆ। ਹਰਦਿਆਲ ਪੰਡਿਤ ਆਪਣੇ ਪੂਜਾ ਪਾਠ ਤੋਂ ਜਦੋਂ ਵਿਹਲਾ ਹੋਇਆ ਨਾ, ਮਹਿਤਾ ਜੀ ਦੇ ਘਰ ਆਇਆ। ਮਹਿਤੇ ਦੇ ਅਰਥ ਮੈਂ ਬੇਨਤੀ ਕਰਾਂ, ਮਹਿਤੇ ਦੇ ਅਰਥ ਹੁੰਦੇ ਨੇ ਪਟਵਾਰੀ। ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਪਟਵਾਰੀ ਕੀਤੀ ਹੋਈ। ਜਦੋਂ ਸਨਮੁਖ ਆਏ ਨਾ, ਵਧਾਈਆਂ ਦਿੱਤੀਆਂ, ਕਹਿਣ ਲੱਗੇ ਮਹਿਤਾ ਜੀ ਤੁਹਾਨੂੰ ਵਧਾਈਆਂ ਹੋਣ, ਤੁਹਾਡੇ ਘਰ ਦੇ ਵਿੱਚ ਪੁੱਤ ਨੇ ਜਨਮ ਲਿਆ। ਗੁਰਮੁਖੋ, ਮਹਿਤਾ ਕਲਿਆਣ ਚੰਦ ਜੀ ਕਹਿੰਦੇ ਨੇ, ਪੰਡਿਤ ਜੀ ਮੇਰੇ ਪੁੱਤਰ ਦੀ ਇੱਕ ਤਾਂ ਜਨਮ ਪੱਤਰੀ ਬਣਾਓ, ਜਿਹਨੂੰ ਅੱਜ ਕੱਲ੍ਹ ਆਪਾਂ ਜਨਮ ਸਰਟੀਫਿਕੇਟ ਕਹਿੰਦੇ ਹਾਂ। ਦੂਸਰਾ, ਮੇਰੇ ਪੁੱਤਰ ਦਾ ਲਗਨ ਨਛੱਤਰ ਸਭ ਕੁਝ ਦੇਖਿਆ ਜਾਏ। ਮੈਂ ਇੱਥੇ ਫਿਰ ਇੱਕ ਬੇਨਤੀ ਕਰਾਂ, ਕਿਉਂਕਿ ਗੱਲ ਕਈ ਵਾਰ ਨਾ ਮੈਂ ਪਹਿਲਾਂ ਬੇਨਤੀ ਕਰਕੇ ਹਟਿਆ ਨਾ ਵੀ ਕਥਾ ਤੋਂ ਬਾਅਦ ਵੀ ਕਥਾ ਹੁੰਦੀ ਹੈ। ਇਹ ਤਾਂ ਸਭ ਕੁਝ ਹੋ ਰਿਹਾ ਜੀ, ਇਹ ਮਹਿਤਾ ਕਲਿਆਣ ਚੰਦ ਨੇ ਹਰਦਿਆਲ ਪੰਡਤ ਦਾ ਇਤਿਹਾਸ ਦੇ ਵਿੱਚ ਵੀ ਜ਼ਿਕਰ ਆਉਂਦਾ, ਜਨੇਊ ਦਾ ਜ਼ਿਕਰ ਵੀ ਆਇਆ। ਹੁਣ ਜਨੇਊ ਆਪਣੇ ਘਰ ਦੇ ਵਿੱਚ ਕਿਉਂ ਨੀ ਕੋਈ ਲੈ ਕੇ ਆ ਜਾਂਦਾ ਜੀ? ਕਦੇ ਤੁਸੀਂ ਸੁਣਿਆ ਵੀ ਪੰਡਤ ਆਪਣੇ ਘਰ ਦੇ ਵਿੱਚ ਆ ਗਿਆ, ਸਿੱਖਾਂ ਦੇ ਘਰੇ ਬੱਚਾ ਜਨਮਿਆ ਹੋਵੇ ਵੀ ਜਨੇਊ ਲੈ ਕੇ ਆ ਗਏ? ਨਹੀਂ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਨੇਊ ਪਹਿਨਾਉਣ ਦੀ ਗੱਲ ਕਿਉਂ ਕੀਤੀ? ਕਿਉਂਕਿ ਜਿਹੜੀ ਬੰਸਾਵਲੀ ਨਾਮਾ ਨਾ ਪਿੱਛੋਂ ਬੰਸੋ ਚੱਲਦੀ ਆਈ ਹੈ, ਜਿਹੜੀ ਕੁੱਲ ਰੀਤੀ ਸੀ ਉਸ ਕੁੱਲ ਰੀਤੀ ਅਨੁਸਾਰ ਇਹ ਸਭ ਕੁਝ ਕੀਤਾ ਗਿਆ। ਇਹ ਕੱਲਾ ਜਨੇਊ ਦਾ ਜ਼ਿਕਰ ਜਾ ਪਾਏ ਨਹੀਂ, ਵੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ। ਸਤਿਗੁਰੂ ਪਾਤਸ਼ਾਹ ਨੇ ਆਸਾ ਦੀ ਵਾਰ ਦੇ ਵਿੱਚ ਵੀ ਜ਼ਿਕਰ ਕੀਤਾ, ਰਾਗੀ ਸਾਹਿਬਾਨ ਬੈਠੇ ਨੇ ਬਾਣੀ ਦਾ ਕੀਰਤਨ ਵੀ ਕਰਦੇ ਆ ਆਸਾ ਦੀ ਵਾਰ ਦਾ। ਪਾਤਸ਼ਾਹ ਬਚਨ ਕਰਦੇ ਨੇ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵੱਟ, ਪਾਤਸ਼ਾਹ ਨੇ ਆ ਜਨੇਊ ਮੰਗਿਆ। ਖੈਰ ਰਹੋ ਵਿਚਾਰ, ਵਿਚਾਰ ਬੜੀ ਲੰਬੀ ਹੈ, ਮੈਂ ਬੇਨਤੀ ਕਰਾਂ। ਹਰਦਿਆਲ ਪੰਡਤ ਜਦੋਂ ਸਾਹਮਣੇ ਆਇਆ ਮੈਂ ਕਹਿਣ ਲੱਗੇ ਜੀ ਵੀ ਬੱਚੇ ਦਾ ਇੱਕ ਤਾਂ ਨਾਮ ਰੱਖਿਆ ਜਾਏ, ਨਾਮ ਨਹੀਂ ਸੀ ਅਜੇ ਰੱਖਿਆ, ਇੱਕ ਨਾਮ ਰੱਖਿਆ ਜਾਏ, ਜਨਮ ਪੱਤਰੀ ਬਣਾਓ, ਸਭ ਕੁਝ ਕਹਿੰਦੇ ਵੀ ਦੱਸਿਆ ਜਾਏ। ਪੰਡਤ ਹਰਦਿਆਲ ਕਹਿਣ ਲੱਗਾ, ਕਹਿੰਦੇ ਮਹਿਤਾ ਜੀ ਵੀ ਜਿਹੜੀ ਮੇਰੀ ਜੋਤਿਸ਼ ਹੈ ਨਾ ਇਹ ਤਿੰਨ ਚੀਜ਼ਾਂ ਦੇ ਉੱਤੇ ਕੰਮ ਕਰਦੀ ਹੈ, ਇੱਕ ਤਾਂ ਕਹਿੰਦੇ ਉਹ ਜਗ੍ਹਾ ਹੋਵੇ, ਤੇ ਦੂਸਰਾ ਉਹ ਸਮਾਂ, ਤੇ ਤੀਜੀ ਗੱਲ ਕਹਿਣ ਲੱਗੇ ਕਹਿੰਦੇ ਵੀ ਜੋ ਕੁਝ ਉਦੋਂ ਵਾਪਰਿਆ ਕਹਿੰਦੀ ਵੀ ਉਹ ਮੈਨੂੰ ਦੱਸਿਆ ਜਾਏ। ਸਾਰਾ ਅੱਜ ਕੀ ਹੋਇਆ ਜੀ? ਕਹਿੰਦੇ ਵੀ ਇਹ ਤਾਂ ਸਾਰਾ ਕੁਝ ਦੌਲਤਾਂ ਦਾ ਹੀ ਦੱਸ ਸਕਦੀ, ਉਹ ਕੋਲ ਸੀ। ਕਹਿੰਦੇ ਬੁਲਾ ਲਓ ਗੁਰਮੁਖੋ। ਇੱਕ ਪਾਸੇ ਹਿੰਦੂ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲਾ ਹਰਦਿਆਲ ਪੰਡਤ, ਤੇ ਦੂਸਰੇ ਪਾਸੇ ਮੁਸਲਮਾਨ ਔਰਤ ਦੌਲਤਾਂ ਦਾ ਹੀ। ਜਿਹੜੇ ਲੋਕ ਇੱਕ ਦਿਨ, ਮੈਂ ਇੱਥੇ ਕਈ ਵੀ ਬੇਨਤੀ ਕਰਾਂ, ਕਦੇ ਵੀ ਮੁਸਲਮਾਨ ਹਿੰਦੂ ਧਰਮ ਦੇ ਨਿਯਮਾਂ ਦੇ ਅੰਦਰ, ਜਾਂ ਆਪਾਂ ਇੰਜ ਕਹਿ ਦਈਏ ਵੀ ਹਿੰਦੂ ਧਰਮ ਦੇ ਮੰਦਿਰ ਦੇ ਅੰਦਰ ਮੁਸਲਮਾਨ ਕਦੇ ਨੀ ਤੁਸੀਂ ਜਾਂਦਾ ਦੇਖੋਗੇ, ਔਰ ਹਿੰਦੂ ਕਦੇ ਵੀ ਤੁਸੀਂ ਮਸੀਤ ਦੇ ਵਿੱਚ ਜਾਂਦਾ ਨਹੀਂ ਦੇਖੋਗੇ। ਪਰ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਆਮਦ ਨੂੰ ਸਿਰਫ 6 ਘੰਟੇ ਹੋਏ ਨੇ, ਸਤਿਗੁਰੂ ਪਾਤਸ਼ਾਹ ਨੇ ਨਾ ਜਿਹੜੇ ਲੋਕ ਕਹਿੰਦੇ ਵਿਖੜੇ ਹੋਏ ਸੀ ਇੱਕ ਦੂਸਰੇ ਦੇ ਨਾਲ, ਜਿਨ੍ਹਾਂ ਦਾ ਪਿਆਰ ਨਹੀਂ ਸੀ, ਤਕਰਾਰ ਸੀ ਅੰਦਰ, ਅੱਜ ਸਤਿਗੁਰੂ ਪਾਤਸ਼ਾਹ ਨੇ ਕਹਿੰਦੇ ਇਕੱਠੇ ਕਰਤੇ। ਸਭ ਤੋਂ ਪਹਿਲਾਂ ਕਹਿੰਦੇ ਹਿੰਦੂ ਤੇ ਮੁਸਲਮਾਨ ਦੀ ਗੱਲ ਕਰਾਈ ਆਪਸ ਦੇ ਅੰਦਰ। ਅੱਜ ਕੀ ਹੋਇਆ? ਦੌਲਤਾਂ ਦਾ ਹੀ ਜਦੋਂ ਹੁਣ ਸਾਹਮਣੇ ਆਈ ਨਾ, ਹਰਦਿਆਲ ਪੰਡਤ ਪੁੱਛਦਾ, ਕਹਿਣ ਲੱਗੇ ਦੌਲਤਾਂ ਤੂੰ ਅੰਦਰ ਸਮਾਂ ਦੇਖਿਆ, ਸਭ ਕੁਝ ਦੇਖਿਆ, ਮੈਨੂੰ ਕਹਿੰਦੀ ਵੀ ਇੱਕ ਗੱਲ ਦੱਸ, ਅੰਦਰ ਜੋ ਕੁਝ ਵਾਪਰਿਆ ਕਹਿੰਦੀ ਵੀ ਮੈਨੂੰ ਸਾਰਾ ਹੀ ਦੱਸਿਆ ਜਾਏ। ਕਹਿਣ ਲੱਗੀ ਵੀ ਪੰਡਤਾ ਕੀ ਪੁੱਛਦਾ? ਕਹਿੰਦੇ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਕਹਿੰਦੇ ਵੀ ਆ ਮੈਂ ਪੱਤਰੀ ਬਣਾਉਣੀ ਆ। ਕਹਿੰਦੇ ਚੱਲ ਠੀਕ ਹੈ, ਜੇ ਤੂੰ ਪੱਤਰੀ ਬਣਾਉਣੀ ਆ ਨਾ, ਫਿਰ ਵੀ ਕਹਿੰਦੇ ਤੈਨੂੰ ਮੈਂ ਦੱਸ ਦਿੰਦੀ ਆ। ਉਹਨੇ ਜਿਹੜੀਆਂ ਕੁਝ ਕੁ ਗੱਲਾਂ ਕਹੀਆਂ, ਪਹਿਲੀ ਗੱਲ ਕਹੀ, ਕਹਿਣ ਲੱਗੇ ਵੀ ਜਿਹੜੀ ਹਵਾ ਚੱਲਦੀ ਸੀ ਉਸ ਹਵਾ ਦੇ ਵਿੱਚ ਸੁਗੰਧੀ ਆ ਰਹੀ ਹੈ। ਦੂਸਰੀ ਗੱਲ ਉਹਨੇ ਕਹੀ, ਕਹਿਣ ਲੱਗੇ ਜਦੋਂ ਇਸ ਬੱਚੇ ਦਾ ਜਨਮ ਹੋਇਆ ਉਦੋਂ ਅੰਦਰ ਕਹਿੰਦੇ ਇੰਨਾ ਕੁ ਪ੍ਰਕਾਸ਼ ਹੋ ਗਿਆ, ਜਿਹੜਾ ਦੀਵਾ ਚੱਲਦਾ ਸੀ ਕਹਿੰਦੇ ਦੀਵੇ ਦੀ ਲੋ ਮੱਧਮ ਪੈ ਚੁੱਕੀ ਸੀ ਅੰਦਰ, ਇੰਜ ਲੱਗਿਆ ਜਿਵੇਂ ਅੰਦਰ ਸੂਰਜ ਚੜ ਗਿਆ ਹੋਵੇ। ਭਾਈ ਗੁਰਦਾਸ ਜੀ ਵੀ ਕਹਿ ਰਹੇ ਆ ਨਾ, ਜਿਉਂ ਕਰ ਸੂਰਜ ਨਿਕਲਿਆ ਗੁਰਮੁਖੋ। ਤੀਜੀ ਗੱਲ ਉਹਨੇ ਕਹੀ, ਕਹਿਣ ਲੱਗੇ ਕਹਿੰਦੇ ਜਦੋਂ ਮੈਂ ਇਸ ਬੱਚੇ ਨੂੰ ਕਹਿੰਦੇ ਛੂਹਿਆ ਨਾ, ਮੇਰੇ ਸਰੀਰ ਦੇ ਵਿੱਚ ਕਹਿੰਦੇ ਝਰਨਾਹਟ ਪੈਦਾ ਹੋਈ, ਮੈਂ ਇਹਨਾਂ ਹੱਥਾਂ ਦੇ ਨਾਲ ਪਤਾ ਨਹੀਂ ਕਿੰਨੇ ਕੁ ਬੱਚਿਆਂ ਨੂੰ ਜਨਮ ਦਵਾ ਦਿੱਤਾ, ਪਰ ਇਹੋ ਜਿਹਾ ਅਸਚਰਜ ਕੌਤਕ ਮੈਂ ਕਿਤੇ ਨਹੀਂ ਸੀ ਦੇਖਿਆ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਬਹੁਤ ਸਿਸ ਜਨਮ ਹੈ ਮਮ ਕਰਮਾਹੀ ਜਹ ਅਚਰਜ ਕਬ ਲਖਿਓ ਨਾਹੀ, ਕਹਿੰਦੇ ਇਹੋ ਜਿਹਾ ਅਸਚਰਜ ਕੌਤਕ ਕਿਤੇ ਨਹੀਂ ਸੀ ਦੇਖਿਆ। ਚੌਥੀ ਗੱਲ ਉਹਨੇ ਕਹੀ ਜੀ, ਕਹਿਣ ਲੱਗੇ ਜਦੋਂ ਵੀ ਬੱਚੇ ਦਾ ਜਨਮ ਹੁੰਦਾ, ਬੱਚਾ ਜਨਮ ਵੇਲੇ ਕਹਿੰਦੇ ਰੋਂਦਾ, ਪਰ ਜਦੋਂ ਇਹਨਾਂ ਦਾ ਜਨਮ ਹੋਇਆ ਕਹਿੰਦੇ ਰੋਏ ਨਹੀਂ, ਮੈਨੂੰ ਦੇਖ ਕੇ ਹੱਸੇ ਨੇ, ਮੁਸਕਰਾਹਟ ਇਹਨਾਂ ਨੇ ਕੀਤੀ ਆ, ਹੱਸੇ ਨੇ, ਇਹਨਾਂ ਦੇ ਹੱਸਣ ਦਾ ਕਾਰਨ ਹੋਏਗਾ ਕੋਈ, ਪਰ ਮੈਨੂੰ ਇਹਨਾਂ ਨੇ ਜਦੋਂ ਤੱਕਿਆ ਨਾ ਕਹਿੰਦੇ ਦੇਖ ਕੇ ਹੱਸੇ। ਗੁਰਮੁਖੋ, ਦੌਲਤਾਂ ਦਾਈ ਦੀਆਂ ਜਦੋਂ ਇਹ ਗੱਲਾਂ ਸੁਣੀਆਂ ਨਾ, ਹਰਦਿਆਲ ਪੰਡਤ ਦੇ ਮਨ ਦੇ ਵਿੱਚ ਇੱਕ ਇੱਛਾ ਜਾਗ ਪਈ ਵੀ ਮੈਂ ਵੀ ਇਹਨਾਂ ਦੇ ਦਰਸ਼ਨ ਕਰ ਲਵਾਂ। ਅੱਜ ਬਹਾਨਾ ਬਣਾਇਆ, ਕਹਿੰਦਾ ਵੀ ਮੈਨੂੰ ਵੀ ਇੱਕ ਵਾਰ ਬੱਚੇ ਨੂੰ ਦਿਖਾਇਆ ਜਾਏ, ਬੱਚੇ ਦਾ ਦੇਖ ਕੇ ਨਾਂ ਰੱਖਿਆ ਜਾਏਗਾ ਤੇ ਸਾਰੀ ਜਿਹੜੀ ਮੇਰੀ ਜੋਤਿਸ਼ ਹੈ ਕਹਿੰਦੇ ਕੰਮ ਹੀ ਉਦੋਂ ਕਰੇਗੀ। ਹਾਲਾਂਕਿ ਉਹ ਦਰਸ਼ਨ ਕਰਨਾ ਚਾਹੁੰਦਾ, ਉਹਨੇ ਸੁਣ ਵੀ ਸਭ ਕੁਝ ਲਿਆ, ਉਹਨੂੰ ਪਤਾ ਸੀ ਵੀ ਇਹ ਕੋਈ ਆਮ ਬਾਲਕ ਨਹੀਂ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੀਲੇ ਰੰਗ ਦੇ ਵਸਤਰ ਦੇ ਵਿੱਚ ਲਪੇਟ ਕੇ ਸਤਿਗੁਰਾਂ ਨੂੰ ਸਾਹਮਣੇ ਲੈ ਕੇ ਆਏ ਨੇ, ਦੌਲਤਾਂ ਦਾ ਹੀ ਲੈ ਕੇ ਆਈਏ। 6 ਘੰਟੇ ਹੋਏ ਨੇ ਗੁਰੂ ਨਾਨਕ ਸਾਹਿਬ ਜੀ ਦਾ ਪੁਰਬ ਹੋਏ ਨੂੰ, ਤੇ ਇੱਕ ਪਾਸੇ 70 ਸਾਲਾਂ ਦਾ ਬਜ਼ੁਰਗ ਪੰਡਿਤ ਹਰਦਿਆਲ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੇਖਦਿਆਂ ਸਾਰ ਵਿਸਮਾਦ ਦੇ ਵਿੱਚ ਚਲਾ ਗਿਆ। ਪਾਤਸ਼ਾਹ ਨੂੰ ਜਦੋਂ ਤੱਕਿਆ ਨੇ ਆਪਣੇ ਪੈਰਾਂ ਦੇ ਵਿੱਚੋਂ ਜੋੜਾ ਉਤਾਰਿਆ, ਮਹਾਰਾਜ ਦਾ ਸੱਜਾ ਚਰਨ ਤੱਕਿਆ, ਖੱਬਾ ਚਰਨ ਤੱਕਿਆ, ਫਿਰ ਸਤਿਗੁਰਾਂ ਦਾ ਸੱਜਾ ਹੱਥ ਇਹਨੇ ਤੱਕਿਆ, ਖੱਬਾ ਹੱਥ ਦੇਖਦਾ ਤੇ ਸਤਿਗੁਰੂ ਪਾਤਸ਼ਾਹ ਦੇ ਚਿਹਨ ਚੱਕਰ ਵੱਲ ਜਦੋਂ ਇਹਨੇ ਦੇਖਿਆ ਤਾਂ ਤੇ ਗੁਰੂ ਨਾਨਕ ਸਾਹਿਬ ਜੀ ਨੇ ਪਰਿਕਰਮਾ ਕੀਤੀ ਹੈ। ਗੁਰਮੁਖੋ ਇਤਿਹਾਸ ਕਹਿੰਦਾ ਹੈ ਕੱਲੀ ਪਰਿਕਰਮਾ ਕਰਕੇ ਅੱਜ ਇਸ ਹਰਦਿਆਲ ਪੰਡਿਤ ਤੋਂ ਰਹਿ ਨਹੀਂ ਹੋਇਆ ਜਿੱਥੇ ਸਤਿਗੁਰੂ ਪਾਤਸ਼ਾਹ ਦਾ ਚਿਹਰਾ ਮੋਹਰਾ ਦੇਖਦਾ ਹੈ। 6 ਘੰਟੇ ਹੋਏ ਨੇ ਗੁਰੂ ਨਾਨਕ ਸਾਹਿਬ ਦਾ ਪੁਰਬ ਹੋਏ ਨੂੰ, 6 ਘੰਟਿਆਂ ਦੇ ਧੰਨ ਗੁਰੂ ਨਾਨਕ ਸਾਹਿਬ ਨੂੰ 70 ਸਾਲਾਂ ਦੇ ਬਜ਼ੁਰਗ ਪੰਡਿਤ ਹਰਦਿਆਲ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਵੀ ਟੇਕ ਦਿੱਤਾ। ਮਹਾਰਾਜ ਨੂੰ ਜਦੋਂ ਨਮਸਕਾਰ ਕੀਤੀ ਨਾ ਕਲਿਆਣ ਚੰਦ ਜੀ ਪੁੱਛਦੇ ਆ, ਕਹਿਣ ਲੱਗੇ ਕਹਿੰਦੇ ਮਹਿਤਾ ਜੀ ਪੁੱਛਦੇ ਨੇ, ਕਹਿਣ ਲੱਗੇ ਪੰਡਿਤ ਜੀ ਮੇਰੇ ਪੁੱਤਰ ਦਾ ਲਗਨ ਨਛੱਤਰ ਕੀ ਕਹਿ ਰਹੇ ਹੈ? ਉਹਨਾਂ ਦੱਸਿਆ, ਕਹਿਣ ਲੱਗੇ ਕਹਿੰਦੇ ਦੁਨੀਆਂ ਦੇ ਰਾਜੇ ਆਏ, ਉਹਨਾਂ ਦਾ ਜਿਹੜਾ ਚਵਰ ਸੀ ਤਖਤ ਸੀ ਸਭ ਕੁਝ ਕਹਿੰਦੇ ਬਖਤੀ ਸੀ, ਜਿੰਨਾ ਸਮਾਂ ਰਹੇ ਉਹਨਾਂ ਦਾ ਚਵਰ ਤਖਤ ਰਿਹਾ, ਜਦੋਂ ਸੰਸਾਰ ਤੋਂ ਚਲੇ ਗਏ ਉਹਨਾਂ ਦਾ ਚਵਰ ਤਖਤ ਸਭ ਕੁਝ ਖਤਮ ਹੋ ਗਿਆ। ਇਹਨਾਂ ਦੇ ਹੱਥ ਦੇ ਵਿੱਚ ਕਹਿਣ ਲੱਗੇ ਚਵਰ ਵੀ ਹੈ ਤਖਤ ਵੀ ਹੈ, ਦੁਨੀਆਂ ਦਾ ਉਹ ਰਾਜ ਭਾਗ ਹੈ। ਕਹਿਣ ਲੱਗੇ ਵੀ ਇਹਨਾਂ ਦਾ ਜਿਹੜਾ ਚਵਰ ਤਖਤ ਆ ਉਹ ਵਕਤੀ ਨਹੀਂ, ਉਹ ਜੁਗੋ ਜੁਗ ਅਟਲ ਹੋਏਗਾ, ਉਹ 1 ਜਾਂ 2 ਦਿਨ ਦੀ ਗੱਲ ਨਹੀਂ, ਜੁਗੋ ਜੁਗ ਅਟਲ ਹੋਣਾ। ਤੇ ਦੂਸਰੀ ਗੱਲ ਨਾਲ ਕਹਿਣ ਲੱਗੇ ਕਹਿੰਦੇ ਵੀ ਤੇਰੇ ਪੁੱਤਰ ਦੇ ਚਰਨਾਂ ਦੇ ਉੱਤੇ ਦੁਨੀਆਂ ਦੇ ਵੱਡੇ ਵੱਡੇ ਰਾਜੇ ਮਹਾਰਾਜੇ ਹੁਕਮਰਾਨ ਕਹਿਣ ਲੱਗੇ ਇਹਨਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਣਗੇ, ਨਮਸਕਾਰ ਕਰਨਗੇ। ਇੱਥੇ ਬਸ ਨਹੀਂ, ਅੱਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਕਹਿਣ ਲੱਗੇ ਵੀ ਇਹਨਾਂ ਦਾ ਨਾਮ ਰੱਖ ਦਿਓ ਜੀ, ਨਾਨਕ ਨਾਮ ਰੱਖਿਆ ਗਿਆ। ਮੈਂ ਬੇਨਤੀ ਕਰਕੇ ਸਮਾਪਤੀ ਕਰਨ ਲੱਗਿਆ, ਸਮਾਂ ਮੇਰਾ ਹੋ ਚੁੱਕਿਆ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਜਦੋਂ ਨਾਮ ਨਾਨਕ ਰੱਖਿਆ ਤਾਂ ਕਈ ਕਹਿੰਦੇ ਨੇ ਵੀ ਭੈਣ ਦਾ ਨਾਮ ਨਾਨਕੀ ਹੋਣ ਕਰਕੇ ਤਾਂ ਨਾਮ ਨਾਨਕ ਰੱਖ ਦਿੱਤਾ, ਪਰ ਨਹੀਂ, ਨਾਨਕ ਸ਼ਬਦ ਦੇ ਜਿਹੜੇ ਅਰਥ ਨੇ ਨਾ ਇਹ ਬੜੇ ਡੂੰਘੇ ਆ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਬੜੇ ਵਿਸਥਾਰ ਦੇ ਵਿੱਚ ਕੀਤੇ, ਸਿਰਫ ਆਪਾਂ ਇੱਕ ਅੱਖਰੀ ਅਰਥ ਕਰਾਂਗੇ ਵਿਸਥਾਰ ਲਈ। ਜਿਹੜਾ ਪਹਿਲਾ ਨੰਨਾ ਹੈ ਨਾ ਜੀ, ਨੰਨੇ ਨੂੰ ਕੰਨਾਂ ਲੱਗਿਆ ਹੋਏ ਹੈ, ਉਹਦਾ ਅਰਥ ਹੈ ਜੀ ਨਿਆਮਤ। ਨਿਆਮਤ ਦਾ ਅਰਥ ਹੁੰਦਾ ਬਖਸ਼ਿਸ਼। ਗੁਰੂ ਨਾਨਕ ਸਾਹਿਬ ਬਖਸ਼ਿਸ਼ ਵੰਡਣ ਵਾਲੇ ਹੈ। ਦੂਸਰੇ ਨੰਨੇ ਦਾ ਅਰਥ ਹੈ ਜੀ ਦਲਗੀਰ। ਦਲਗੀਰ ਦਾ ਅਰਥ ਹੁੰਦਾ ਮਦਦਗਾਰ। ਗੁਰੂ ਨਾਨਕ ਸਾਹਿਬ ਹਰ ਇੱਕ ਦੀ ਮਦਦ ਕਰਨ ਵਾਲੇ ਨੇ। ਪਿੱਛੇ ਅੱਖਰ ਹੈ ਜੀ ਕੱਕਾ। ਕੱਕੇ ਦਾ ਅਰਥ ਹੈ ਜੀ ਕਬੀਰ। ਕਬੀਰ ਦਾ ਅਰਥ ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਵੱਡਾ ਕੀਤਾ। ਕਬੀਰ ਦੇ ਅਰਥ ਹੁੰਦੇ ਨੇ ਵੱਡਾ। ਇਹ ਇਕੱਲੇ ਆਪਾਂ ਨਹੀਂ ਕਹਿ ਰਹੇ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮੋਹਰ ਲਾਈ। ਪਾਤਸ਼ਾਹ ਕਹਿੰਦੇ ਮੈਂ ਦੁਨੀਆਂ ਦੇ ਜੰਗਮ ਦੇਖੇ, ਸਰੇਵੜੇ ਦੇਖੇ, ਬਹੁਤ ਵੱਡੇ ਵੱਡੇ ਕਹਿਣ ਲੱਗੇ ਉਹ ਲੋਕ ਦੇਖੇ, ਪਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾ ਸਾਡੀ ਸੰਤੁਸ਼ਟੀ ਨਹੀਂ ਹੋਈ। ਨਾ ਹੀ ਕਹਿੰਦੇ ਉਹਨਾਂ ਦੇ ਕੋਲ ਭਾਵੇਂ ਗਿਆਨ ਵੀ ਸੀ, ਧਿਆਨ ਹਰ ਇੱਕ ਚੀਜ਼ ਸੀ, ਪਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਵਰਗਾ ਸੰਸਾਰ ਦੇ ਅੰਦਰ ਕੋਈ ਨਹੀਂ। ਸ਼ਬਦ ਕਿਹਾ ਜੀ, ਜਿਹਦੀ ਸ਼ਬਦ ਦੀ ਜਿਹੜੀ ਆਰੰਭਤਾ ਹੁੰਦੀ ਹੈ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੋ ਕੈਸਾ ਪਾਵੇ, ਅੰਤ ਦੇ ਵਿੱਚ ਜਿਹੜੀਆਂ ਪੰਕਤੀਆਂ ਦੇ ਨਾ ਸਤਿਗੁਰੂ ਮਹਾਰਾਜ ਕਹਿ ਰਹੇ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਵੱਡੇ ਹੈ ਜੀ। ਗੁਰੂ ਨਾਨਕ ਸਾਹਿਬ ਵੱਡੇ ਨੇ, ਉਹਨਾਂ ਨੇ ਜਿਹੜੀ ਰੱਬੀ ਗੁਰਬਾਣੀ 19 ਰਾਗਾਂ ਦੇ ਵਿੱਚ ਜਿਹੜੇ ਸਤਿਗੁਰੂ ਪਾਤਸ਼ਾਹ ਨੇ 974 ਜਿਹੜੇ ਸ਼ਬਦ ਉਚਾਰਨ ਕੀਤੇ ਨੇ ਗੁਰਮੁਖੋ, ਉਹ ਗੁਰਬਾਣੀ ਵੀ ਵੱਡੀ ਨਾ ਗੁਰੂ ਨਾਨਕ ਸਾਹਿਬ ਵਰਗਾ ਸੰਸਾਰ ਦੇ ਅੰਦਰ ਕੋਈ ਤੇ ਨਾ ਗੁਰਬਾਣੀ ਵਰਗਾ ਕੋਈ ਹੈ। ਪਾਤਸ਼ਾਹ ਕਹਿੰਦੇ ਨੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸਜੀਵੜ ਅਵਰਡਾ ਕੋਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਰਹਿਮਤ ਕਰਨ ਆਓ। ਗੁਰੂ ਨਾਨਕ ਸਾਹਿਬ ਦੀ ਜਿਹੜੀ ਗੁਰਬਾਣੀ ਹੈ ਜੀ, ਗੁਰਬਾਣੀ ਅਗਾਧ ਬੋਧ ਹੈ, ਇਤਿਹਾਸ ਬੜਾ ਅਗਾਧ ਬੋਧ ਹੈ। ਸਿਰਫ ਆਪਾਂ ਇਤਿਹਾਸ ਤੇ ਇੱਕ ਪੰਛੀ ਚਾਤ ਰੱਖੀਏ ਜੀ, ਵਿਸਤਾਰ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਦਾ ਪੁਰਬ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਜੇ ਆਪਾਂ ਜੀਵਨ ਵਿਚਾਰੀਏ ਨਾ, ਘੱਟੋ ਘੱਟ ਬਹੁਤਾ ਨਹੀਂ ਤਾਂ 5-6 ਸਾਲ ਦਾ ਸਮਾਂ ਲੱਗ ਜਾਂਦਾ। ਸਤਿਗੁਰੂ ਕਿਰਪਾ ਕਰਨ ਥੋੜੇ ਸਮੇਂ ਨੂੰ ਬਹੁਤਾ ਕਰ ਜਾਂਦੇ ਹੋ। ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਧੰਨਵਾਦ, ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ ਜਿਨ੍ਹਾਂ ਨੇ ਆਪ ਸੰਗਤਾਂ ਦੇ ਹਰ ਸਾਲ ਹੀ ਦਰਸ਼ਨ ਕਰਵਾਉਂਦੇ ਨੇ। ਸਭ ਤੋਂ ਬਾਅਦ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਪਵਿੱਤਰ ਹਜ਼ੂਰੀ ਅੰਦਰ ਆਪਾਂ ਸਾਰਿਆਂ ਨੇ ਬੈਠ ਕੇ ਗੁਰਮਤ ਦੀਆਂ ਵਿਚਾਰਾਂ ਦੀ ਸਾਂਝ ਪਾਈ ਆ। ਮੇਰੇ ਤੋਂ ਬੋਲਦਿਆਂ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਹੁਣ ਤਾਈਆਂ ਗਲਤੀਆਂ ਹੋ ਗਈ ਹੋਣਗੀਆਂ, ਮੇਰੀਆਂ ਗਲਤੀਆਂ ਜਾਨ ਨਾ ਚਿਤਾਰਣੀਆਂ, ਇੱਥੇ ਹੀ ਛੱਡ ਦਿਓ, ਤੁਹਾਡੇ ਕਿਸੇ ਕੰਮ ਨਹੀਂ ਆਉਣੀਆਂ। ਗੁਰਬਾਣੀ ਨੂੰ, ਇਤਿਹਾਸ ਨੂੰ ਆਪਣੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰੀਏ। ਸਤਿਗੁਰੂ ਕਿਰਪਾ ਕਰਨ, ਆਪ ਜੀ ਅਰਦਾਸ ਕਰਿਓ ਸਾਹਿਬ ਦੇ ਚਰਨਾਂ ਦੇ ਵਿੱਚ ਪਾਤਸ਼ਾਹ, ਇਸੇ ਤਰ੍ਹਾਂ ਆਪਦੇ ਦਰ ਦੀ ਕਥਾ ਕੀਰਤਨ ਗੁਰਮਤਿ ਗੁਰੂ ਸੇਵਾ ਪੰਥ ਦੀ ਸੇਵਾ ਸਤਿਗੁਰੂ ਜੀ ਰਹਿੰਦੇ ਸਵਾਸਾਂ ਤੱਕ ਆਪ ਵਿੱਚ ਵਰਤ ਕੇ ਲੈਂਦੇ ਰਹਿਣ। ਜੋ ਸਾਨੂੰ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦੱਸਿਆ, ਉਸ ਸਿਧਾਂਤ ਨੂੰ ਅਸੀਂ ਕਮਾ ਸਕੀਏ। ਇੱਕ ਸ਼ਾਇਰ ਕਹਿੰਦਾ, ਹਮ ਜਾਬੀ ਤੁਮਾਰੇ ਦਰ ਪੇ ਗਏ, ਹਾਥੋਂ ਮੇ ਲੇਕਰ ਫੂਲ ਗਏ, ਉਹ ਫਿਰਡਾ ਹਰਸੂ ਮੱਕੇ ਕਾ, ਉਹ ਰੁਕਣਾ ਗਿਰਤੇ ਪਰਬਤ ਕਾ, ਹਰ ਚੀਜ਼ ਤੁਹਾਰੀ ਯਾਦ ਰਹੀ ਲੇਕਿਨ ਪੈਗਾਮ ਤੁਹਾਰਾ ਭੁੱਲ ਗਏ। ਹਰ ਇੱਕ ਚੀਜ਼ ਸਾਨੂੰ ਯਾਦ ਸੀ, ਮਹਾਰਾਜ ਨੇ ਮੱਕਾ ਫੇਰਿਆ, ਪਰਬਤ ਨੂੰ ਰੋਕਿਆ, ਦੁਨੀਆਂ ਨੂੰ ਤਾਰਿਆ, ਪਰ ਜੋ ਸਾਨੂੰ ਸਤਿਗੁਰਾਂ ਨੇ ਦਸਾਂ ਪਾਤਸ਼ਾਹੀਆਂ ਦੇ ਰੂਪ ਦੇ ਵਿੱਚ ਸੰਦੇਸ਼ ਦਿੱਤਾ ਹੈ, ਗੁਰਬਾਣੀ ਦੇ ਨਾਲ ਜੁੜਨ ਦਾ, ਅਸੀਂ ਆਪਣਾ ਨਿਤਨੇਮ ਵਧਾਈਏ, ਘਰਾਂ ਦੇ ਵਿੱਚ ਬਾਣੀ ਪੜ੍ਹੀਏ। ਜੇ ਬਾਣੀ ਨਹੀਂ ਪੜ੍ਹ ਸਕਦੇ, ਬਾਣੀ ਨੂੰ ਸੁਣ ਲਓ, ਮੂਲ ਮੰਤਰ ਕਰ ਲਓ, ਸਤਨਾਮ ਵਾਹਿਗੁਰੂ ਦਾ ਜਾਪ ਕਰ ਲਓ, ਇਹਦੇ ਵਿੱਚ ਹੀ ਭਲਾ ਹੈ। ਕਿਉਂਕਿ ਜਿਹੜਾ ਜੀਵਨ ਮਿਲਿਆ ਨਾ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਈ ਪ੍ਰਾਪਤ ਮਾਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀ ਆ ਕਰਮ ਜੂਣ ਆ, ਬਾਕੀ ਦੀਆਂ ਭੋਗ ਜੂਨਾਂ ਨੇ, ਜੇ ਇਹਦੇ ਵਿੱਚ ਪ੍ਰਮਾਤਮਾ ਨੂੰ ਰੱਬ ਨੂੰ ਮਿਲੇ ਤਾਂ ਠੀਕ ਹੈ, ਨਹੀਂ ਫਿਰ 84 ਦਾ ਜਿਹੜਾ ਚੱਕਰ ਹੈ ਨਾ, ਪਾਤਸ਼ਾਹ ਕਹਿੰਦੇ ਇਸ ਪੌੜੀ ਤੇ ਜੋ ਨਰ ਚੁੱਕਿਆ ਸਵਾਏ ਜਾਏ ਦੁੱਖ ਪਾਏਦਾ, ਬੜਾ ਲੰਬਾ ਚੱਕਰ ਪੈ ਜਾਂਦਾ। ਸਤਿਗੁਰੂ ਕਿਰਪਾ ਕਰਨ, ਅਸੀਸਾਂ ਬਖਸ਼ੋ, ਕੋਈ ਵੀ ਰਸਨਾ ਬਾਂਝੀ ਨਾ ਰਹੇ, ਕਦੇ ਫਿਰ ਸਮਾਂ ਬਣਿਆ ਜ਼ਰੂਰ ਆਪ ਸੰਗਤ ਦੇ ਜੋੜੇ ਚਾੜਾਂਗੇ। ਅਸੀਸ ਬਖਸ਼ੋ, ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।